ਦੇ ਲਈ ਕਿ ਉਹ ਅਨਫ ਨੇ ਸਾਡੇ ਇਸ ਸ਼ਹਿਰ ਦੇ ਲਈ। ਅਤੇ ਮੇਅਰ ਜੌਨ ਟੋਰੀ ਨੇ ਤਾਂ ਆਲਰੇਡੀ ਐਲਾਨ ਕਰ ਦਿੱਤਾ ਹੈ ਕਿ ਮੈਂ ਮੰਗਿਆ 2.5 billion ਸੀਗਾ ਅਤੇ ਮਿਲਿਆ ਮੈਨੂੰ 256 million। ਮੰਗਿਆ ਮੈਂ 2.5 billion ਸੀਗਾ ਅਤੇ ਮਿਲਿਆ ਮੈਨੂੰ ਸਿਰਫ 256 million। ਇੱਕ ਵੱਡਾ ਡੈਫੀਸਿਟ ਹੈ ਇਸ ਸਮੇਂ ਜੋ ਸਿਟੀ ਫੇਸ ਕਰਨ ਜਾਣਗੇ, ਉਹਦੇ ਲਈ ਗੱਲਬਾਤ ਕਰਾਂਗੇ। ਲੇਕਿਨ ਹੁਣ ਕਮਰਸ਼ੀਅਲ ਲੈ ਲਈਏ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
COVID-19 का फैलाव रोकने के लिए हम सब मिलकर बदलाव ला रहे हैं। जैसे कि व्यवसाय और कार्यस्थल फिर से शुरू हो रहे हैं, तो हमें सभी को सुरक्षित रखने के लिए अपनी जिम्मेदारी निभाना जारी रखना है। शारीरिक दूरी का पालन करें, या यदि शारीरिक दूरी बनाए रखना मुश्किल हो तो चेहरा ढांकने वाला कवर पहने और अपने हाथों को अच्छी तरह और बार बार धोएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
सिटी ऑफ ब्रैम्पटन आपसे कुछ कह रहा है, लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं उनको उससे ज्यादा न बढ़ाएं। ज्यादा मालूमात के लिए कॉल कीजिए ऑन 311 या विजिट कीजिए brampton.ca। इन तमाम एहतियाती तदाबीर को न मानने वालों को सिटी $880 तक फाइन कर सकता है।
COVID-19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रैम्पटन दे सब तो वड़े फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। ते स्टोर खुलन ते स्टोर विच आके सेम फर्नीचर देखो अते सेम प्राइस ते लो। इना दी कैनेडी लोकेशन 25 मई खुलन जा रही है। फॉर कॉन्टैक्ट ईमेल central@sodifurniture.com।
HK टायर सेंटर, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4012-83, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਅਸੀਂ ਮਿਲ ਕੇ COVID-19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ। ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ, ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ, ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
Samsung, LG, KitchenAid, Janier, Matting ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ। ਆਰ ਹੋਮ ਐਂਡ ਅਪਲਾਈਂਸਿਸ 4 locations ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ETOBICO, Tony Creek, London, ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ, ਯੂਨਿਟ 1 and 2, ਫੋਨ ਨੰਬਰ 416-792-0877 ਯਾਨੀ 416-792-0877।
ਸਿਮ ਫਰੇਟ ਸਿਸਟਮ ਨੂੰ ਏਜ਼ਡ ਟੀਮ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਲੋੜ ਹੈ। 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ। ਡੈਡੀਕੇਟਡ ਅਤੇ ਓਪਨ ਬੋਰਡ, ਬ੍ਰੈਂਡ ਨਿਊ ਅਤੇ ਆਟੋਮੈਟਿਕ ਟਰੱਕ, 1.23 ਸੈਂਟ ਪਰ ਮਾਈਲਸ ਅਤੇ 60 ਸੈਂਟ ਕੈਬ ਫਿਊਲ ਦਿੱਤੇ ਜਾਂਦੇ ਹਨ। ਬਾਕੀ ਸਾਰਾ ਖਰਚਾ ਕੰਪਨੀ ਪੇ ਕਰਦੀ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ 647-273-23, 647-273-2320। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ,
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫ਼ਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ, 3 ਐਲਫਰਡ ਕਿਊਨ ਬੁਲੇਵਾਰਡ, ਯੂਨਿਟ 1।
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਜੀ ਹਾਂ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ 8 ਵਜੇ ਤੋਂ ਲੈ ਕੇ ਅਤੇ 10 ਵਜੇ ਤੱਕ। ਸੋ ਸਮਾਂ ਹੋ ਗਿਆ ਜੀ ਪੰਜਾਬ ਭਾਰਤ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ। ਸਵਰਨਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਪੰਜਾਬ ਭਾਰਤ ਤੋਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਮੋਰ ਲਾਅ ਆਫਿਸ ਵੱਲੋਂ। ਮੋਰ ਲਾਅ ਆਫਿਸ, ਤੁਹਾਨੂੰ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਸਟੱਡੀ ਪਰਮਿਟ ਦੇ ਲਈ, ਵਰਕ ਪਰਮਿਟ ਦੇ ਲਈ, ਐਕਸਪ੍ਰੈਸ ਐਂਟਰੀ ਦੇ ਲਈ, ਫੈਮਿਲੀ ਸਪੋਂਸਰਸ਼ਿਪ ਕਰਾਉਣੀ ਆ ਤੁਸੀਂ, ਸਪੋਜਲ ਸਪੋਂਸਰਸ਼ਿਪ ਕਰਾਉਣੀ ਆ, ਪੀ ਆਰ ਦੇ ਲਈ ਐਪਲੀਕੇਸ਼ਨ ਲਵਾਉਣੀ ਆ, LMIA, PNP, ਰਿਫਿਊਜ਼ੀ, ਕੇਅਰ ਗਿਵਰ ਐਪਲੀਕੇਸ਼ਨ, ਬਿਜ਼ਨਸ ਇਮੀਗ੍ਰੇਸ਼ਨ, ਗੱਲ ਕੀ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਕੋਈ ਵੀ ਇਨਫੋਰਮੇਸ਼ਨ, ਕੋਈ ਵੀ ਕੁਐਸਚਨ ਕੰਸਰਨ ਆ, 647-490-0709 ਇਹਨਾਂ ਦਾ ਆਫਿਸ ਦਾ ਨੰਬਰ ਆ, ਤੁਸੀਂ ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। 647-490-0709 ਇਹਨਾਂ ਦਾ ਨੰਬਰ ਆ, ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਇਹਨਾਂ ਦੀ ਈਮੇਲ immigration@morelaw.ca ਦੇ ਤੁਸੀਂ ਇਹਨਾਂ ਦੇ ਨਾਲ ਈਮੇਲ ਰਾਹੀਂ ਵੀ ਗੱਲਬਾਤ ਕਰ ਸਕਦੇ ਹੋ। ਇਹਨਾਂ ਦਾ ਐਡਰੈਸ 7955 ਟੋਰਬ੍ਰਮ ਰੋਡ, ਯੂਨਿਟ ਨੰਬਰ 15, ਬ੍ਰੈਂਪਟਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 647-490-0709, 647-490-0709। ਟੈਕਸ ਪੀਰੀਅਡ 905-621-4100, 905-621-4100। ਤੁਹਾਨੂੰ ਟੀ ਵੀ ਚਾਹੀਦਾ ਹੈ, ਕੋਈ ਸਪੀਕਰ ਸਾਊਂਡ ਬਾਰ ਚਾਹੀਦਾ ਹੈ, ਹੋਮ ਆਫਿਸ ਪ੍ਰੋਡਕਟ ਚਾਹੀਦੇ ਨੇ, ਸਮਾਲ ਕਿਚਨ ਅਪਲਾਇੰਸਿਸ, ਮੀਡੀਆ ਬਾਕਸ, ਸੈਟਅਪ ਬਾਕਸ, ਸੈੱਲਫੋਨ ਅਸੈਸਰੀ ਜਾਂ ਕਾਰ ਅਸੈਸਰੀਜ਼ ਚਾਹੀਦੀ ਨੇ, ਕੋਈ ਵੀ ਤੁਹਾਨੂੰ ਸਮਾਨ ਚਾਹੀਦਾ ਹੈ, 905-621-4100 ਟੈਕਸ ਪੀਰੀਅਡ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਾਂ ਇਹਨਾਂ ਦੀ ਸਟੋਰ ਦੀ ਲੋਕੇਸ਼ਨ 8770 ਦਾ ਗੋ ਰੋਡ, ਬ੍ਰੈਂਪਟਨ, 8770 ਦਾ ਗੋ ਰੋਡ, ਬ੍ਰੈਂਪਟਨ। ਸੋ ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ, ਜਿੱਥੋਂ ਸਵਰਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਖਬਰਾਂ ਦਾ ਬੁਲੇਟਿਨ ਲੈ ਕੇ। ਸਵਰਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਤੈਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਮੰਗਲਵਾਰ 2 ਜੂਨ, ਦੇਸੀ ਮਹੀਨਾ 20 ਜੇਠ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2 ਲੱਖ ਦੇ ਨੇੜੇ ਟੁੱਕਿਆ। ਮਰਨ ਵਾਲਿਆਂ ਦੀ ਗਿਣਤੀ ਹੋਈ 5598। ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਲੀਡਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ। ਭਾਰਤੀ ਕਿਸਾਨ ਯੂਨੀਅਨ ਨੇ ਝੋਨੇ ਦੇ ਸਮਰਥਨ ਮੁੱਲ ਵਿੱਚ ਮਾਮੂਲੀ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ। ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ। ਉੱਘੇ ਲੇਖਕ ਪ੍ਰੋਫੈਸਰ ਹਮਦਰਦ ਵੀਰ ਨੌਸ਼ੇਰ ਵੀ ਨਹੀਂ ਰਹੇ। ਫਤਿਹਗੜ੍ਹ ਚੂੜੀਆਂ ਵਿੱਚ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 8000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2 ਲੱਖ ਦੇ ਕਰੀਬ ਪਹੁੰਚ ਗਈ ਹੈ ਅਤੇ ਇਸ ਦੌਰਾਨ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 5598 ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 8171 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 1,98,706 ਹੋ ਗਈ ਹੈ। ਇਸ ਦੌਰਾਨ 204 ਲੋਕਾਂ ਦੀ ਮੌਤ ਤੋਂ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 5,598 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 95,527 ਲੋਕ ਇਨਫੈਕਸ਼ਨ ਮੁਕਤ ਵੀ ਹੋ ਚੁੱਕੇ ਹਨ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 97,582 ਹੋ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦੋਹਾਂ ਮੰਤਰੀਆਂ ਨੇ ਰੱਖਿਆ ਖੇਤਰ ਵਿੱਚ ਦੋਪੱਖੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਤੇ ਸਹਿਮਤੀ ਜਤਾਈ ਹੈ। ਗੱਲਬਾਤ ਦੌਰਾਨ ਫਰਾਂਸੀਸੀ ਰੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਚੁਣੌਤੀ ਦੇ ਬਾਵਜੂਦ ਰਾਫੇਲ ਲੜਾਕੂ ਜਹਾਜ਼ਾਂ ਦੀ ਸਪਲਾਈ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਰਾਜਨਾਥ ਸਿੰਘ ਅਤੇ ਪਾਰਲੇ ਨੇ ਕੋਰੋਨਾ ਮਹਾਮਾਰੀ ਸਮੇਤ ਆਪਸੀ ਮਹੱਤਵ ਦੇ ਵੱਖ ਵੱਖ ਮਾਮਲਿਆਂ ਦੇ ਕੇਂਦਰੀ ਸੁਰੱਖਿਆ ਦੇ ਮੁੱਦਿਆਂ ਤੇ ਵੀ ਚਰਚਾ ਕੀਤੀ। ਉਹਨਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਖੇਤਰ ਵਿਚ ਦੋ ਪੱਖੀ ਸਹਿਯੋਗ ਵਧਾਉਣ ਤੇ ਵੀ ਸਹਿਮਤੀ ਜ਼ਾਹਰ ਕੀਤੀ। ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਦੇਸ਼ ਵਿਚ ਆਰਥਿਕ ਪੱਖੋਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੇ। ਕੇਂਦਰ ਸਰਕਾਰ ਨੇ ਅਰਥ ਵਿਵਸਥਾ ਵਿਚ ਜਾਨ ਫੂਕਣ ਲਈ ਆਤਮ ਨਿਰਭਰ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦਰਮਿਆਨ ਅੱਜ ਪ੍ਰਧਾਨ ਮੰਤਰੀ ਮੋਦੀ ਭਾਰਤੀ ਉਦਯੋਗ ਪਰਿਸੰਘ ਦੀ ਸਾਲਾਨਾ ਬੈਠਕ ਨੂੰ ਸੰਬੋਧਨ ਕਰ ਰਹੇ ਨੇ। ਵੀਡੀਓ ਕਾਨਫਰੰਸਿੰਗ ਜ਼ਰੀਏ ਮੋਦੀ ਗੈਟਿੰਗ ਗਰੋਥ ਬੈਕ ਤੇ ਆਪਣੀ ਰਾਏ ਰੱਖ ਰਹੇ ਨੇ। ਇਸ ਪ੍ਰੋਗਰਾਮ ਵਿਚ ਉਦਯੋਗ ਜਗਤ ਦੇ ਕਈ ਦਿੱਗਜਾਂ ਨੇ ਹਿੱਸਾ ਲਿਆ ਹੈ। ਹਾਲ ਹੀ ਵਿਚ ਮੋਦੀ ਸਰਕਾਰ ਵੱਲੋਂ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਾਰੋਬਾਰੀਆਂ ਨਾਲ ਹੋਣ ਵਾਲੀ ਇਹ ਪਹਿਲੀ ਗੱਲਬਾਤ ਹੈ। ਮੋਦੀ ਕੈਬਨਿਟ ਨੇ MSME ਸੈਕਟਰ ਦੀ ਪਰਿਭਾਸ਼ਾ ਨੂੰ ਬਦਲਿਆ। ਇਸ ਤੋਂ ਇਲਾਵਾ ਕਾਰੋਬਾਰ ਨੂੰ ਆਸਾਨ ਬਣਾਉਣ ਅਤੇ ਛੋਟੇ ਕਾਰੋਬਾਰੀਆਂ ਨੂੰ ਲੋਨ ਦੇਣ, ਰੁਜ਼ਗਾਰ ਵਧਾਉਣ ਲਈ ਕਈ ਤਰ੍ਹਾਂ ਦੇ ਫੈਸਲੇ ਕੀਤੇ। ਮਨੋਜ ਤਿਵਾੜੀ ਨੂੰ ਦਿੱਲੀ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਸ ਦੀ ਜਗ੍ਹਾ ਤੇ ਭਾਰਤੀ ਜਨਤਾ ਪਾਰਟੀ ਨੇ ਆਦੇਸ਼ ਕੁਮਾਰ ਗੁਪਤਾ ਨੂੰ ਦਿੱਲੀ ਭਾਜਪਾ ਦਾ ਨਵਾਂ ਪ੍ਰਧਾਨ ਚੁਣਿਆ ਹੈ। ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਮਨੋਜ ਤਿਵਾੜੀ ਦੀ ਅਗਵਾਈ ਵਿਚ ਆਈ ਸੀ, ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਦੋਂ ਤੋਂ ਮਨੋਜ ਤਿਵਾੜੀ ਦੇ ਪ੍ਰਧਾਨ ਬਣੇ ਰਹਿਣ ਬਾਰੇ ਸ਼ੰਕਾ ਸੀ। ਹੁਣ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ JP ਨੱਡਾ ਨੇ ਇਹ ਫੈਸਲਾ ਲਿਆ ਤੇ ਮਨੋਜ ਤਿਵਾੜੀ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ ਵਿਚ ਰਾਜਪੁਰਾ ਨੇੜੇ ਨਜਾਇਜ਼ ਤੌਰ ਤੇ ਚੱਲ ਰਹੀ ਸ਼ਰਾਬ ਫੈਕਟਰੀ ਦੇ ਮਾਮਲੇ ਵਿਚ ਰਹਿੰਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਰਕਰ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਵਿਚ ਸਫਲ ਨਹੀਂ ਹੋਏ। ਇਨ੍ਹਾਂ ਆਪ ਨੇਤਾਵਾਂ ਤੇ ਵਰਕਰਾਂ ਨੂੰ ਬਹਾਦਰਗੜ੍ਹ ਵਿਖੇ ਹੀ ਹਲਕਾ ਸਨੌਰ ਦੇ DSP ਅਜੇ ਪਾਲ ਸਿੰਘ ਦੀ ਅਗਵਾਈ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਭੁੰਨਰ ਹੇੜੀ ਚੌਂਕੀ ਵਿਖੇ 2 ਘੰਟੇ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਦੇ ਸਖ਼ਤ ਪਹਿਰੇ ਅੱਗੇ ਪ੍ਰਦਰਸ਼ਨਕਾਰੀ ਹਲਕਾ ਘਨੌਰ ਦੀਆਂ ਹੱਦਾਂ ਵੀ ਪਾਰ ਨਹੀਂ ਕਰ ਸਕੇ। ਵਿਧਾਇਕ ਜਲਾਲਪੁਰ ਦੀ ਕੋਠੀ ਤੋਂ 1 ਕਿਲੋਮੀਟਰ ਦੂਰ ਹਲਕਾ ਸਨੌਰ ਦੇ ਕਸਬਾ ਬਹਾਦਰਗੜ੍ਹ ਵਿਖੇ 100 ਦੇ ਕਰੀਬ ਪ੍ਰਦਰਸ਼ਨਕਾਰੀ ਜਿਉਂ ਹੀ ਤੁਰ ਲੱਗੇ ਤਾਂ ਹਲਕਾ ਸਨੌਰ ਦੇ DSP ਅਜੇਪਾਲ ਸਿੰਘ, ਸਨੌਰ ਥਾਣੇ ਦੇ SHO ਕਰਨਜੀਤ ਸਿੰਘ, ਸਦਰ ਥਾਣੇ ਦੇ SHO ਬਿੱਕਰ ਸਿੰਘ ਦੀ ਅਗਵਾਈ ਵਿਚ 40 ਕੁ ਨੇਤਾਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਗੱਡੀਆਂ ਵਿਚ ਬਿਠਾ ਕੇ ਪੁਨਰਹੇੜੀ ਚੌਂਕੀ ਵਿਖੇ ਲਿਆਂਦਾ ਤੇ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਦੇ ਝੋਨੇ ਦੀ ਅਗਲੀ ਫਸਲ ਲਈ ਘੱਟੋ ਘੱਟ ਸਮਰਥਨ ਮੁੱਲ ਵਿਚ ਐਲਾਨੇ ਗਏ 53 ਰੁਪਏ ਕੁਇੰਟਲ ਦੇ ਮਾਮੂਲੀ ਵਾਧੇ ਨੂੰ ਰੱਦ ਕਰਦਿਆਂ ਇਸ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ। ਸਰਦਾਰ ਰਾਜੇਵਾਲ ਨੇ ਕਿਹਾ ਕਿ ਕੋਰੋਨਾ ਸੰਕਟ ਦਰਮਿਆਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਸਾਨ ਖਾਦ, ਬੀਜ ਅਤੇ ਡੀਜ਼ਲ ਵਿਚ ਵਾਧੇ ਦੀ ਮਾਰ ਝੱਲਣ ਤੋਂ ਇਲਾਵਾ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਕਾਰਨ ਬਹੁਤ ਵੱਡੇ ਸੰਕਟ ਵਿਚ ਘਿਰੇ ਹੋਏ ਨੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਵਾਰ ਸਿੱਧੀ ਬਿਜਾਈ ਲਈ ਲੱਖਾਂ ਰੁਪਏ ਦਾ ਵਾਧੂ ਖਰਚ ਮਸ਼ੀਨਰੀ ਤੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਤੇ ਵੀ ਵਾਧੂ ਖਰਚ ਕਰਨ ਲਈ ਕਿਸਾਨ ਮਜਬੂਰ ਨੇ। ਸਰਦਾਰ ਰਾਜੇਵਾਲ ਨੇ ਕਿਹਾ ਕਿ ਡੂੰਘੇ ਆਰਥਿਕ ਸੰਕਟ ਨਾਲ ਜੂਝ ਰਹੀ ਕਿਸਾਨੀ ਦੀ ਬਾਂਹ ਫੜਨ ਦੀ ਥਾਂ ਉਲਟਾ ਕੇਂਦਰ ਸਰਕਾਰ ਨੇ ਕਰਜ਼ੇ ਵਿਚ ਡੁੱਬੇ ਕਿਸਾਨਾਂ ਨੂੰ ਹੋਰ ਵੀ ਆਰਥਿਕ ਤਬਾਹੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਸੈਕਟਰ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਧੀਨ ਕਰਨ ਦੀ ਸਾਜਿਸ਼ ਅਧੀਨ ਕਿਸਾਨਾਂ ਨੂੰ ਹੋਰ ਕੰਗਾਲ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬੀ ਸਾਹਿਤ ਦੇ ਉੱਘੇ ਲੇਖਕ ਅਤੇ ਸਮਰਾਲਾ ਦਾ ਮਾਣ ਪ੍ਰੋਫੈਸਰ ਹਮਦਰਦ ਮੀਰ ਨੌਸ਼ਿਰਵੀ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ। 25 ਤੋਂ ਵੱਧ ਕਿਤਾਬਾਂ ਦੇ ਲੇਖਕ ਤੇ ਅਖ਼ਬਾਰਾਂ ਰਸਾਲਿਆਂ ਵਿਚ ਲਿਖਣ ਵਾਲੇ ਹਮਦਰਦ ਵੀਰ ਨੌਸ਼ਿਰਵੀ ਉਰਫ ਬੂਟਾ ਸਿੰਘ ਪੰਨੂ ਨੇ 84 ਸਾਲ ਦੀ ਉਮਰ ਵਿਚ ਦੇਰ ਰਾਤ ਸਥਾਨਕ ਮਾਛੀਵਾੜਾ ਰੋਡ ਦੇ ਕਵਿਤਾ ਭਵਨ ਵਿਖੇ ਆਖਰੀ ਸਾਹ ਲਏ। ਪ੍ਰੋਫੈਸਰ ਪੰਨੂ ਨੂੰ ਸਾਹਿਤਕ ਖੇਤਰ ਵਿਚ ਸ਼ਾਂਤ ਵਗਦਾ ਦਰਿਆ ਆਖਿਆ ਜਾਂਦਾ ਰਿਹਾ ਜੋ ਹੁਣ ਸਦਾ ਲਈ ਸ਼ਾਂਤ ਹੋ ਗਿਆ ਹੈ। ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਦਿਨ ਚੜ੍ਹਦੇ ਹੀ ਪੰਜਾਬ ਵਿਚ ਕੋਰੋਨਾ ਵਾਇਰਸ ਦੇ 13 ਪਾਜ਼ਿਟਿਵ ਮਾਮਲੇ ਰਿਪੋਰਟ ਕੀਤੇ ਗਏ ਨੇ, ਜਦਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਪਠਾਨਕੋਟ ਦੇ ਮਰੀਜ਼ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੇ 10 ਅਤੇ ਸੰਗਰੂਰ ਜ਼ਿਲ੍ਹੇ ਦੇ 3 ਪਾਜ਼ਿਟਿਵ ਮਾਮਲੇ ਦਰਜ ਹੋਏ ਨੇ। ਇਸ ਤੋਂ ਇਲਾਵਾ ਕੋਰੋਨਾ ਲਾਗ ਨਾਲ ਪੀੜਤ ਪਠਾਨਕੋਟ ਦੇ ਵਿਅਕਤੀ ਨੇ ਅੰਮ੍ਰਿਤਸਰ ਵਿਚ ਦਮ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਦੇ ਕੋਰੋਨਾ ਪਾਜ਼ਿਟਿਵ 60 ਸਾਲਾ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ। ਪਹਿਲਾਂ ਉਸ ਨੂੰ ਸਾਹ ਨਾ ਆਉਣ ਕਾਰਨ ਆਕਸੀਜਨ ਲਾਈ ਗਈ ਸੀ, ਪਰ ਉਸਦੀ ਸਿਹਤ ਚ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ, ਜਿਸ ਦੀ ਅੱਜ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਵਿਚ 47 ਦੀ ਮੌਤ ਹੈ। ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰੋਸ਼ਨ ਜੋਸਫ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਫਿਲਮੀ ਅਦਾਕਾਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਪੋਸਟਰ ਲਗਾਏ ਗਏ ਨੇ। ਇਸ ਮੌਕੇ ਰੋਸ਼ਨ ਜੋਸਫ ਨੇ ਕਿਹਾ ਕਿ ਲੋਕ ਸਭਾ ਵੋਟਾਂ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਸੰਨੀ ਦਿਓਲ ਹਲਕਾ ਫਤਿਹਗੜ੍ਹ ਸਟੂਡੀਓ ਵਿਚ ਨਹੀਂ ਦਿਸੇ। ਕੋਰੋਨਾ ਮਹਾਮਾਰੀ ਦੇ ਮੁਸ਼ਕਲ ਸਮੇਂ ਵਿਚ ਵੀ ਹਲਕੇ ਦੇ ਲੋਕਾਂ ਤੋਂ ਭਗੌੜੇ ਹੀ ਦਿਖਾਈ ਦਿੱਤੇ ਹਨ। ਬੀਤੇ ਵੱਖ ਵੱਖ ਸਮੇਂ ਦੌਰਾਨ ਅਮਰੀਕਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ ਭਾਰਤੀ ਜੋ ਉੱਥੇ ਕਾਨੂੰਨੀ ਲੜਾਈ ਹਾਰ ਗਏ ਨੇ ਨੂੰ ਟਰੰਪ ਸਰਕਾਰ ਵੱਲੋਂ ਲਏ ਗਏ ਸਖ਼ਤ ਫੈਸਲਿਆਂ ਤਹਿਤ ਅੱਜ ਅਮਰੀਕਾ ਤੋਂ ਸਿੱਧੀ ਆਈ ਓਮਨੀ ਇੰਟਰਨੈਸ਼ਨਲ 423 ਉਡਾਨ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚ ਗਏ ਨੇ। ਇੱਥੇ ਪਹੁੰਚੇ ਭਾਰਤੀਆਂ ਦੇ ਕਾਗਜ਼ਾਤ ਦੀ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਛਾਣਬੀਨ ਕੀਤੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾਕਟਰ ਬੀ ਐਸ ਘੁੰਮਣ ਦੇ ਕਾਰਜਕਾਲ ਵਿਚ ਵਾਧਾ ਕਰ ਦਿੱਤਾ ਗਿਆ ਹੈ। ਵੇਰਵਿਆਂ ਮੁਤਾਬਕ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਪੰਜਾਬ ਸਰਕਾਰ ਦੀ ਸਿਫਾਰਿਸ਼ ਤੇ ਪੰਜਾਬ ਦੀਆਂ ਦੋ ਨਾਮੀ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਦੀ ਮਿਆਦ ਵਿਚ ਤਿੰਨ ਤਿੰਨ ਸਾਲ ਦਾ ਵਾਧਾ ਕੀਤਾ ਹੈ। ਅਜਿਹੇ ਹੁਕਮ ਮਗਰੋਂ ਹੁਣ ਡਾਕਟਰ ਬੀ ਐਸ ਘੁੰਮਣ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਵਜੋਂ 2030 ਤੱਕ ਅਹੁਦੇ ਤੇ ਬਣੇ ਰਹਿਣਗੇ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਹਰੀ ਅਤੇ ਹੈਮਿਲਟਨ ਦੇ ਏਰੀਏ ਵਿਚ ਹਾਈਵੇ ਦੇ ਆਸ ਪਾਸ ਅਗਰ ਤੁਹਾਡੇ ਕੋਲ 50 ਤੋਂ 100 ਏਕੜ ਲੈਂਡ ਹੈ ਤਾਂ ਹਰਦੀਪ ਗਰੇਵਾਲ ਪਾਸ ਕੁਆਲੀਫਾਈਡ ਬਾਇਰ ਮੌਜੂਦ ਹਨ। ਕੁਇਕ ਸੇਲ ਲਈ ਸੰਪਰਕ ਕਰੋ 416-877-6464 416-877-6464। ਹਰਦੀਪ ਗਰੇਵਾਲ, ਬ੍ਰੋਕਰ, ਰੀਅਲ ਸਟੇਟ ਹੱਟ ਰਿਐਲਟੀ ਇੰਕ।
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟਾਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਡ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਏਸਟ ਪ੍ਰਾਈਸ। ਅੱਜ ਹੀ ਕਾਲ ਕਰੋ 647-84-1213
ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6475014385 ਯਾਨੀ 647-501-4385 ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
ਸਪ੍ਰੇਟ, ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ ਜਿਵੇਂ ਕਿ ਟੀਵੀ, ਸਪੀਕਰ, ਬਲੂਟੁੱਥ, ਵਾਇਰਲੈਸ ਸਪੀਕਰ, ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ। ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ, ਵਾਈਫਾਈ ਕੈਮਰਾ, ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ। ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਈਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ, ਕੰਪਿਊਟਰ, ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-621-4400। ਜੀ ਹਾਂ, 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋ ਰੋਡ, ਬ੍ਰੈਂਪਟਨ।
First mortgage, second mortgage, ya phir hove loan.
ਕਾਲ ਜਸਵਿੰਦਰ ਜਜਵਾਨ, ਜੋ ਮੋਰਗੇਜ ਲੈਣਾ ਕਰਦੇ ਨੇ ਆਸਾਨ। 6479687357। ਟਰੱਕ ਡਰਾਈਵਰ, ਟੈਕਸੀ ਡਰਾਈਵਰ, ਸੈਲਫ ਇੰਪਲੋਇਡ ਜਾਂ ਜੇ ਤੁਸੀਂ ਕਰਦੇ ਹੋ ਜੋਬ, ਸਭ ਲਈ ਮੋਰਗੇਜ ਲੈਣਾ ਕਰਦੇ ਨੇ ਆਸਾਨ। ਜਸਵਿੰਦਰ ਜਜਵਾਨ, 6479687357। ਅਕਾਲ ਮੋਰਗੇਜਸ ਤੋਂ ਜਸਵਿੰਦਰ ਜਜਵਾਨ, ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ।
ਅਕਾਲ ਮੋਰਗੇਜਸ।
ਜਿਹੜੇ ਉਹ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਡਾ ਰੋਜ਼ਾਨਾ ਸਾਡਾ ਪੰਜਾਬੀ ਦਾ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ, ਜਿਹੜਾ ਕਿ ਰੋਜ਼ਾਨਾ ਇਸ ਸਮੇਂ ਔਨਲਾਈਨ ਛਪਦਾ ਹੈ, ਈ ਪੇਪਰ ਔਨਲਾਈਨ ਤੁਸੀਂ ਪੰਜਾਬੀ ਪੋਸਟ .ca ਦੇ ਉੱਤੇ ਜਾ ਕੇ ਸਾਡੀਆਂ ਲੇਟੈਸਟ ਖਬਰਾਂ, ਆਰਟੀਕਲਸ ਅਤੇ ਹੋਰ ਕਾਫੀ ਕੁਛ ਹੁੰਦਾ ਉਸ ਦੇ ਵਿੱਚ ਉਹ ਪੜ੍ਹ ਸਕਦੇ ਹੋ। ਅਤੇ ਇਹਦੇ ਨਾਲ ਨਾਲ ਸਾਡਾ ਵੀਰਵਾਰ ਨੂੰ ਜਿਹੜੀ ਇਹਦੀ ਪਬਲੀਕੇਸ਼ਨ ਹੁੰਦੀ ਹੈ ਉਹ ਪ੍ਰਿੰਟ ਦੇ ਲਈ ਪ੍ਰੈਸ ਦੇ ਵਿੱਚ ਜਾਂਦਾ ਅਤੇ ਸ਼ੁੱਕਰਵਾਰ ਨੂੰ ਛਪ ਕੇ ਤੁਹਾਡੇ ਪਾਸ ਪਹੁੰਚਦਾ ਹੈ। ਸੋ ਔਨਲਾਈਨ ਪੰਜਾਬੀ ਪੋਸਟ .ca ਦੇ ਉੱਤੇ ਤੁਸੀਂ ਵਿਜ਼ਿਟ ਕਰਨਾ ਹੈ। ਅਤੇ ਇਹਦੇ ਨਾਲ ਨਾਲ ਪ੍ਰਿੰਟ ਐਡੀਸ਼ਨ ਆ ਜਿਹੜਾ ਤੁਹਾਡੇ ਕੋਲ ਹਾਰਡ ਕਾਪੀ ਆਉਂਦੀ ਹੈ ਉਹ ਸ਼ੁੱਕਰਵਾਰ ਨੂੰ ਆਉਂਦੀ ਹੈ। 18 ਸਾਲ ਦੀ ਡੇਲੀ ਪਬਲੀਕੇਸ਼ਨ ਤੋਂ ਬਾਅਦ ਇਸ ਅਖਬਾਰ ਨੂੰ ਹੁਣ ਹਫ਼ਤਾਵਾਰੀ ਕਰ ਦਿੱਤਾ ਗਿਆ। ਔਰ ਜੇਕਰ ਮੈਂ ਦੇਖ ਰਿਹਾ ਵਾਂ ਇੱਥੇ ਸਾਡੇ ਐਥਨਿਕ ਮੀਡੀਆ ਦੇ ਵਿੱਚ ਜੇ ਕਿਸੇ ਨੇ ਕੱਟ ਮਾਰਿਆ ਹੈ ਤਾਂ ਉਹ ਸਾਡੇ ਅਦਾਰੇ ਨੇ ਮਾਰਿਆ ਹੈ ਅਤੇ ਸਾਨੂੰ ਕਰੋਨਾ ਦੀ ਜਿਹੜੀ ਇਹ ਪੈਂਡੇਮਿਕ ਦੀ ਮਾਰ ਆ ਉਹ ਪਈ ਹੈ। 18 ਸਾਲ ਤੋਂ ਭਾਰਤ ਤੋਂ ਬਾਅਦ ਇੱਕੋ ਇੱਕ ਛਪਣ ਵਾਲਾ ਪੰਜਾਬੀ ਦਾ ਡੇਲੀ ਅਖਬਾਰ ਉਸ ਨੂੰ ਆਪਣੀ ਪਬਲੀਕੇਸ਼ਨ ਹੁਣ ਹਫ਼ਤਾਵਾਰੀ ਕਰਨੀ ਪੈ ਗਈ ਹੈ। ਔਰ ਇਸ ਦੇ ਲਈ ਕਾਫ਼ੀ ਅਸੀਂ ਗੁਹਾਰ ਲਾਉਂਦੇ ਰਹੇ ਹਾਂ ਬਾਰ ਬਾਰ ਕਿ ਸਾਡੇ ਇਸ ਮੀਡੀਆ ਨੂੰ ਬਚਾਇਆ ਜਾਵੇ, ਪਰ ਕੋਈ ਇਸ ਦੇ ਬਾਰੇ 'ਚ ਐਡੀ ਸਰਕਾਰ ਵੱਲੋਂ ਮਦਦ ਨਹੀਂ ਦਿੱਤੀ ਗਈ। ਜਦਕਿ ਜਿਹੜੇ ਮੁੱਖ ਧਾਰਾ ਦੇ ਅਖਬਾਰ ਨੇ ਉਹਨਾਂ ਨੂੰ ਮਲਟੀ ਹੰਡਰਡਸ ਆਫ ਮਿਲੀਅਨ ਡਾਲਰਸ ਨੇ ਜਿਹੜੇ ਉਹ ਦਿੱਤੇ ਗਏ ਨੇ। ਸੋ ਐਨੀ ਹਾਓ, ਸੋ ਕਮਿਊਨਿਟੀ ਨੇ ਵੀ ਇਸ ਚੀਜ਼ ਦਾ ਕੋਈ ਵਾਲਾ ਨੋਟਿਸ ਨਹੀਂ ਲਿਆ ਕਿ ਸਾਡੀ ਡੇਲੀ ਪਬਲੀਕੇਸ਼ਨ ਆ ਜਿਹੜੀ ਉਹ ਬੰਦ ਹੋ ਗਈ ਆ। ਖੈਰ ਇਸ ਚੀਜ਼ ਦਾ ਮੈਨੂੰ ਪਹਿਲੇ ਦਿਨ ਤੋਂ ਹੀ ਯਕੀਨ ਸੀਗਾ ਕਿ ਇਸ ਚੀਜ਼ ਦੀ ਜਿਹੜੀ ਮਹੱਤਤਾ ਸਮਝਣੀ ਕੁਝ ਇੱਕ ਲੋਕ ਸਮਝਣਗੇ ਬਟ ਨੋਟ ਮੈਨੀ, ਬਹੁਤੇ ਹੀ ਸਮਝਦੇ ਨੇ ਚਲੋ ਇਹ ਤਾਂ ਇਹਨਾਂ ਦਾ ਆਪਣਾ ਬਿਜ਼ਨਸ ਆ, ਆਪਣਾ ਵਪਾਰ ਹੈ। ਪਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਸ਼ੁਰੂ ਦੇ ਵਿੱਚ ਜਦੋਂ ਸਾਰੇ ਇੱਥੇ ਸਾਡੇ ਪ੍ਰੋਗਰਾਮ ਚੱਲਦੇ ਸੀਗੇ, ਮਜੋਰਟੀ ਬਾਦਲ ਕੈਪਟਨ ਟੌੜਾ, ਉਦੋਂ ਤਿੰਨ ਜਦੋਂ ਅਸੀਂ ਮੀਡੀਆ 'ਚ ਆਏ ਹਾਂ ਤਿੰਨ ਨਾਂ ਚੱਲਦੇ ਹੁੰਦੇ ਸੀ ਔਰ ਇਹਨਾਂ ਦੀਆਂ ਖਬਰਾਂ ਚੱਲਦੀਆਂ ਹੁੰਦੀਆਂ ਸੀ। ਅਤੇ ਸਾਡੇ 'ਚੋਂ ਕੁਝ ਇੱਕ ਨੇ ਜਿਹੜਾ ਸੋਚਿਆ ਵੀ ਨਹੀਂ ਇਸ ਚੀਜ਼ ਨੂੰ ਬਦਲਣ ਦੀ ਜ਼ਰੂਰਤ ਹੈ, ਇੱਥੋਂ ਦੀਆਂ ਗੱਲਾਂ ਕਰਨ ਦੀ ਜ਼ਰੂਰਤ ਹੈ, ਉਸ ਨੂੰ ਲੈ ਕੇ ਸਾਰਾ ਕੁਛ ਇਸ ਪ੍ਰੋਫੈਸ਼ਨ ਦੇ ਵਿੱਚ ਆਏ ਸੀਗੇ, ਇਸ ਪ੍ਰੋਫੈਸ਼ਨ ਇਸ ਮਨਸਾ ਦੇ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਆਏ ਸੀਗੇ ਕਿ ਕਿਵੇਂ ਨਾ ਕਿਵੇਂ ਅਸੀਂ ਇੱਕ ਮੇਨ ਸਟ੍ਰੀਮ ਲੋਕਾਂ ਦੇ ਵਿੱਚ, ਸਰਕਾਰਾਂ ਦੇ ਵਿੱਚ ਅਤੇ ਨਾਲ ਨਾਲ ਆਪਣੇ ਲੋਕਾਂ ਦੇ ਵਿੱਚ ਇੱਕ ਬ੍ਰਿਜ ਬਣਨਾ, ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਕਰਨ ਦੇ ਲਈ। ਉਹਦੇ 'ਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਾਂ ਅਤੇ ਹੁਣ ਇਹਦਾ ਜੋ ਅਸਰ ਹੋਇਆ ਉਹਦੇ 'ਚ ਜਿੰਨੀ ਪੋਲੀਟੀਕਲ ਅਵੇਅਰਨੈਸ ਆਪਣੇ ਲੋਕਾਂ ਦੇ ਵਿੱਚ ਹੈ ਉਨੀ ਹੋਰ ਕਮਿਊਨਿਟੀਆਂ ਦੇ ਲੋਕਾਂ ਦੇ ਵਿੱਚ ਨਹੀਂ ਹੈ। ਪਰ ਹੁਣ ਹੋਰ ਬਹੁਤ ਸਾਰੇ ਮਾਧਿਅਮ ਹੋ ਗਏ ਨੇ, ਸੋਸ਼ਲ ਮੀਡੀਆ ਦੇ ਉੱਤੇ ਆ ਗਏ ਨੇ, IPTV ਬਾਕਸ ਦੇ ਉੱਤੇ TV ਪ੍ਰੋਗਰਾਮਸ ਹੋ ਗਏ ਨੇ, ਰੇਡੀਓ ਪ੍ਰੋਗਰਾਮਾਂ ਦਾ ਫੈਲਾਅ ਬਹੁਤ ਜ਼ਿਆਦਾ ਹੋ ਗਿਆ, ਉਦੋਂ ਇੰਨੇ ਰੇਡੀਓ ਪ੍ਰੋਗਰਾਮ ਨਹੀਂ ਹੁੰਦੇ ਸਨ 18 ਸਾਲ ਪਹਿਲਾਂ। ਸੋ ਇਹ ਸਾਰਾ ਕੁਛ ਮੱਦੇਨਜ਼ਰ ਰੱਖਦੇ ਹਾਂ, ਦੇਖਦੇ ਹਾਂ ਕਿ ਹਾਲ ਦੀ ਘੜੀ ਅਸੀਂ ਇਹ ਆਪਣੀ ਡੇਲੀ ਪਬਲੀਕੇਸ਼ਨ ਰੋਕ ਲਈ ਹੈ। ਸ਼ਾਇਦ ਹੋ ਸਕਦਾ ਕਿ ਦੁਬਾਰਾ ਫਿਰ ਇਸ ਦੇ ਉੱਤੇ ਵਾਪਸ ਆ ਜਾਈਏ ਕਿ ਕਿਸ ਤਰ੍ਹਾਂ ਮਾਰਕੀਟ ਦੁਬਾਰਾ ਉੱਠਦੀ ਹੈ ਔਰ ਡਿਮਾਂਡ ਕੀ ਹੈ ਡੇਲੀ ਪਬਲੀਕੇਸ਼ਨ ਦੀ, ਔਰ ਉਹਦੇ ਹਿਸਾਬ ਦੇ ਨਾਲ ਅਸੀਂ ਇਸ ਨੂੰ ਦੁਬਾਰਾ ਫਿਰ ਚਾਲੂ ਕਰਾਂਗੇ। ਪਰ ਪੰਜਾਬੀ ਪੋਸਟ .ca ਸਾਡੀ ਵੈਬਸਾਈਟ ਹੈ, ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਹਰ ਰੋਜ਼ ਸਾਡੀਆਂ ਜਿਹੜੀਆਂ ਖਬਰਾਂ ਨੇ ਉਹ ਪੜ੍ਹ ਸਕਦੇ ਹੋ। ਅਮੈਰੀਕਾ ਦੇ ਜੌਰਜ ਫਲੋਇਡ ਦੀ ਮੌਤ ਪੂਰੇ ਦੁਨੀਆ ਭਰ ਦੇ ਵਿੱਚ ਇਸ ਸਮੇਂ ਮੁਜ਼ਾਹਰੇ ਹੋ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਬੜਾ ਵੱਡਾ ਮੁਜ਼ਾਹਰਾ ਜਿਹੜਾ ਉਹ ਹੋਇਆ ਅਤੇ ਇਹ ਤੋਂ ਇਲਾਵਾ ਬਾਕੀ ਯੂਰਪੀਅਨ ਯੂਨੀਅਨ ਦੇ ਜਿਹੜੇ ਵੱਖ ਵੱਖ ਕੰਟਰੀ ਨੇ ਉਹਨਾਂ ਦੇ ਵਿੱਚ ਬੜੇ ਵੱਡੇ ਜ਼ਬਰਦਸਤ ਮੁਜ਼ਾਹਰੇ ਜਿਹੜੇ ਹੋਏ ਨੇ। ਸੋ ਅਮੈਰੀਕਾ ਦੀ ਇਸ ਨਸਲੀ ਵਿਤਕਰੇ ਨੂੰ ਲੈ ਕੇ ਔਰ ਜਿਹੜਾ ਪੁਲਿਸ ਦਾ ਉਸ ਦੇ ਵਿਹਾਰ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਇਸ ਦੀ ਇਸ ਸਮੇਂ ਨਿੰਦਾ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਇਹਦੀਆਂ ਖਬਰਾਂ ਮੈਂ ਪਹਿਲਾਂ ਸਾਰੀਆਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਿਆ ਵਾਂ। 9:30 ਹੁਣ ਮੈਂ ਪੈਟਰਿਕ ਬਰਾਊਨ ਹੁਣਾਂ ਨਾਲ ਗੱਲਬਾਤ ਕਰਾਂਗਾ, ਪਰ ਇੱਕ ਦੋ ਹੋਰ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਬਾਰੇ 'ਚ ਮੈਂ ਝਾਤ ਮਾਰ ਦੇਵਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਕਿ ਫੈਡਰਲ ਸਰਕਾਰ ਵੱਲੋਂ ਸਿਟੀਜ਼ ਨੂੰ ਇਨਫਰਾਸਟ੍ਰਕਚਰ ਲਈ $2.2 billion ਅਗਾਊਂ ਹੀ ਟ੍ਰਾਂਸਫਰ ਕਰਨ ਦੀ ਪੇਸ਼ਕਸ਼ ਕੀਤੀ ਹੈ ਉਹਨਾਂ ਨੇ। ਇਸ ਨਾਲ COVID-19 ਮਹਾਂਮਾਰੀ ਕਾਰਨ ਮਿਊਂਸਪੈਲਿਟੀਜ਼ ਦੇ ਡਾਵਾਂਡੋਲ ਹੋਏ ਬਜਟ ਤੋਂ ਪਏ ਘਾਟਿਆਂ ਨੂੰ ਪੂਰਾ ਕਰਨ ਵਿੱਚ ਉਹਨਾਂ ਨੂੰ ਮਦਦ ਮਿਲੇਗੀ। ਇੱਥੇ ਦੱਸਣਾ ਬਣਦਾ ਹੈ ਕਿ ਨਵੇਂ ਮਹੀਨੇ ਦੇ ਸ਼ੁਰੂ ਹੋਣ ਨਾਲ ਹੀ ਖੇਤਰੀ ਪੱਧਰ ਉੱਤੇ ਲੋਕਡਾਊਨ ਵਿੱਚ ਹੋਰ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ। 2020-2021 ਫੰਡਿੰਗ ਫੈਡਰਲ ਗੈਸ ਟੈਕਸ ਫੰਡ ਰਾਹੀਂ ਭੇਜੀ ਜਾਵੇਗੀ ਅਤੇ ਇਸ ਮਹੀਨੇ ਇਹ ਫੰਡ ਇੱਕ ਵਾਰ ਵਿੱਚ ਹੀ ਭੇਜ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਆਮ ਤੌਰ ਉੱਤੇ ਇਹ ਫੰਡ ਦੀ ਅਦਾਇਗੀ ਸਾਲ ਵਿੱਚ 2 ਵਾਰੀ ਕੀਤੀ ਜਾਂਦੀ ਹੈ। ਫੈਡਰਲ ਸਰਕਾਰ ਜਲਦ ਤੋਂ ਜਲਦ ਮਿਊਂਸਪੈਲਿਟੀਜ਼ ਨੂੰ ਮਹਾਂਮਾਰੀ ਤੋਂ ਦੀ ਮਾਰ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ। ਇਹ ਖੁਲਾਸਾ ਟਰੂਡੋ ਦੇ ਐਲਾਨ ਤੋਂ ਪਹਿਲਾਂ ਕੈਨੇਡਾ ਸਰਕਾਰ ਦੀ ਵੈਬਸਾਈਟ ਉੱਤੇ ਆਨਲਾਈਨ ਵੀ ਕੀਤਾ ਜਾ ਚੁੱਕਿਆ ਹੈ। ਗੈਸ ਟੈਕਸ ਫੰਡ ਕੈਨੇਡਾ ਭਰ ਵਿੱਚ 3600 ਕਮਿਊਨਿਟੀਜ਼ ਨੂੰ ਸਾਲ ਦੇ $2 ਬਿਲੀਅਨ ਮੁਹੱਈਆ ਕਰਵਾਉਂਦਾ ਹੈ। ਹਰ ਮਿਊਂਸਪੈਲਿਟੀ ਨੂੰ ਮਿਲਣ ਵਾਲੀ ਰਕਮ ਵੱਖਰੀ ਹੁੰਦੀ ਹੈ। ਇਹ ਫੰਡ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਲਈ ਫੈਡਰਲ ਸਰਕਾਰ ਤੋਂ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਰਾਹੀਂ ਲੋਕਲ ਪੱਧਰ ਤੱਕ ਪਹੁੰਚਦਾ ਹੈ, ਪਰ ਇਹ ਰਕਮ ਮਿਊਂਸਪੈਲਿਟੀਜ਼ ਦੀ ਮਰਜ਼ੀ ਅਨੁਸਾਰ ਖਰਚੀ ਜਾ ਸਕਦੀ ਹੈ। ਕੀ ਇਹ ਜਿਹੜਾ ਐਲਾਨ ਕੀਤਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿ ਇੱਕ ਵਾਰੀ ਸਾਰੀ ਦੀ ਸਾਰੀ ਰਕਮ ਦੇ ਦਿੱਤੀ ਜਾਵੇਗੀ? ਕੀ ਸਾਡੇ ਸ਼ਹਿਰ ਇਸ ਨੂੰ ਇਨਫਰਾਸਟ੍ਰਕਚਰ ਦੇ ਲਈ ਆਪਣੀ ਮਰਜ਼ੀ ਲਈ ਖਰਚਣਗੇ, ਜਾਂ ਇਸ ਸਮੇਂ ਜਿਹੜੇ ਹੋਰ ਵਿੱਤੀ ਘਾਟੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਹ ਪੈਸਾ ਜਿਹੜਾ ਖਰਚਿਆ ਜਾਵੇਗਾ? ਇੱਕ ਵਾਰ ਫਿਰ ਇੱਥੇ ਦੱਸਣਾ ਬਣਦਾ ਹੈ ਕਿ ਮਿਊਂਸਪੈਲਿਟੀਜ਼ ਸਾਡੀਆਂ ਡੈਫੀਸਿਟ ਦਾ ਬਜਟ ਪੇਸ਼ ਨਹੀਂ ਕਰ ਸਕਦੀਆਂ, ਔਰ ਉਹਨਾਂ ਕੋਲ ਜਿੰਨਾ ਪੈਸਾ ਹੈ ਉਨੇ ਪੈਸੇ ਵਿੱਚ ਹੀ ਕੰਮ ਚਲਾਉਣਾ ਹੁੰਦਾ ਹੈ। ਇਹ ਨਹੀਂ ਗਾ ਕਿ ਡੈਫੀਸਿਟ ਦਾ ਬਜਟ ਪੇਸ਼ ਕਰਕੇ ਉਹ ਪੈਸਾ ਹੋਰ ਲੈ ਸਕਣ ਅਤੇ ਆਪਣਾ ਕੰਮ ਚਲਾ ਸਕਣ। ਸੋ ਜੇ ਪ੍ਰੋਵਿੰਸ ਕੋਲ ਆਪਣੇ ਮਿਊਂਸਪੈਲਿਟੀ ਕੋਲ ਪੈਸੇ ਨਹੀਂ ਹੈ ਤਾਂ ਮਿਊਂਸਪਲ ਸਰਵਿਸਿਜ਼ ਦੇ ਵਿੱਚ ਕੱਟ ਲਾਉਣਾ ਹੀ ਉਹਨਾਂ ਦੀ ਇੱਕ ਰਾਹ ਹੁੰਦਾ ਹੈ। ਸੋ ਕੀ ਇਹਦੇ ਨਾਲ ਜਿਹੜੀਆਂ ਹੁਣ ਇੰਨਾ ਵਾਧੂ ਖਰਚਾ ਆਇਆ COVID-19 ਨੂੰ ਨਜਿੱਠਣ ਦੇ ਲਈ, ਉਹਦੇ ਬਾਰੇ ਕੀ ਇਹ ਜਿਹੜਾ ਪੈਸਾ ਉਹ ਕਵਰ ਕਰ ਸਕੇਗਾ ਜਾਂ ਨਹੀਂ? ਕੁਝ ਹੀ ਮਿੰਟਾਂ ਦੇ ਵਿੱਚ ਪੈਟ੍ਰਿਕ ਬਰਾਊਨ ਜਿਹੜੇ ਸਾਡੇ ਮੇਅਰ ਨੇ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਾਂਗਾ। ਔਰ ਉਸ ਤੋਂ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਉਹ ਇਹ ਹੈ ਕਿ 17 ਮਈ ਨੂੰ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਜਿਸ ਵਿੱਚ ਸਨੋਵਰਡਸ ਟੀਮ ਦੀ ਇੱਕ ਮੈਂਬਰ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਜ਼ਖਮੀ ਹੋ ਗਿਆ ਸੀ, ਬਾਰੇ ਸਾਰੀ ਜਾਂਚ ਵਿੱਚ ਸੋਮਵਾਰ ਨੂੰ ਇਹ ਖੁਲਾਸਾ ਹੋਇਆ ਕਿ ਹਾਦਸਾ ਪੰਛੀ ਦੇ ਟਕਰਾਉਣ ਨਾਲ ਵਾਪਰਿਆ ਸੀ। ਇਸ ਦੇ ਉੱਤੇ ਹਾਲੇ ਸਵਾਲੀਆ ਚਿੰਨ ਵੀ ਹੈ, ਪਰ ਇਹਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਕਿ ਹਾਦਸਾ ਇੱਕ ਪੰਛੀ ਦੇ ਟਕਰਾਉਣ ਦੇ ਨਾਲ ਵਾਪਰਿਆ ਸੀ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੀ ਇਨਵੈਸਟੀਗੇਟਿਵ ਅਥਾਰਟੀ ਨੇ ਇੱਕ ਬਿਆਨ ਵਿੱਚ ਆਖਿਆ ਕਿ ਜਾਂਚ ਲਈ ਹਾਸਲ ਹੋਈ ਇੱਕ ਵੀਡੀਓ ਫੁਟੇਜ ਤੋਂ ਇਹ ਸਾਹਮਣੇ ਆਇਆ ਕਿ ਜਹਾਜ਼ ਦੇ ਟੇਕ ਆਫ ਸਮੇਂ ਸੱਜੇ ਇੰਜਨ ਨਾਲ ਇੱਕ ਪੰਛੀ ਟਕਰਾ ਗਿਆ। CT-114 ਟਿਊਟਰ ਏਅਰਕ੍ਰਾਫਟ 'ਤੇ ਦੋਵੇਂ ਸਵਾਰਾਂ ਵੱਲੋਂ ਭਾਵੇਂ ਖੁਦ ਨੂੰ ਇਜੈਕਟ ਕਰ ਲਿਆ ਗਿਆ ਸੀ, ਪਰ ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਜਾਨ ਚਲੀ ਗਈ, ਜਦਕਿ ਜਹਾਜ਼ ਕੈਮਲੂਪਸ BC ਦੀ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਬਿਆਨ ਵਿੱਚ ਆਖਿਆ ਗਿਆ ਕਿ ਹਾਦਸੇ ਦੀ ਜਾਰੀ ਜਾਂਚ ਫਿਲਹਾਲ ਪੰਛੀ ਦੇ ਟਕਰਾਉਣ ਅਤੇ ਜੈੱਟ ਦੇ ਅਸਕੇਪ ਸਿਸਟਮ ਉੱਤੇ ਹੀ ਕੇਂਦਰਿਤ ਹੈ। ਸੋਮਵਾਰ ਨੂੰ ਨੈਸ਼ਨਲ ਡਿਫੈਂਸ ਨੇ ਆਖਿਆ ਕਿ ਇਹ ਰਿਪੋਰਟ ਇਸ ਸਮੇਂ ਹਾਸਲ ਜਾਣਕਾਰੀ ਦੇ ਹਾਲਾਤ ਅਤੇ ਤੱਥਾਂ ਉੱਤੇ ਆਧਾਰਿਤ ਨਿਚੋੜ ਹੈ। ਇਸ ਵਿੱਚ ਹਾਦਸੇ ਨਾਲ ਜੁੜੇ ਹੋਰ ਵੇਰਵੇ ਪੂਰੀ ਤਰ੍ਹਾਂ ਮੁਹੱਈਆ ਨਹੀਂ ਕਰਵਾਏ ਗਏ। ਇਹ ਹਾਦਸੇ ਵਿੱਚ ਹੈਲੀਫੈਕਸ ਦੀ 35 ਸਾਲਾ ਕੈਪਟਨ ਜੈਨੀਫਰ ਕੇਸੀ, ਜੋ ਕਿ ਸਨੋਵਰਡਸ ਦੀ ਪਬਲਿਕ ਅਫੇਅਰਸ ਆਫਿਸਰ, ਦੀ ਮੌਤ ਹੋ ਗਈ, ਅਤੇ DAP ਨਿਊ ਬਰਨਸਵਿਕ ਦਾ 38 ਸਾਲਾ ਪਾਇਲਟ ਕੈਪਟਨ ਰਿਚਰਡ ਮੈਕਡਗਲ ਜ਼ਖਮੀ ਹੋ ਗਿਆ। ਇਸ ਸਮੇਂ ਉਹ ਜੇਰੇ ਇਲਾਜ ਹੈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਆਸ਼ਵਾ ਦੇ ਖਬਰ ਆ ਰਹੀ ਹੈ ਕਿ ਆਸ਼ਵਾ ਦੇ ਘਰ ਵਿੱਚ ਕੱਲ੍ਹ ਗੋਲੀ ਚੱਲੀ ਜਿਸ ਦੇ ਨਾਲ 2 ਜ਼ਖਮੀ ਹੋ ਗਏ। ਐਤਵਾਰ ਦੀ ਰਾਤ ਨੂੰ ਇਹ ਘਟਨਾ ਵਾਪਰੀ ਸੀਗੀ। 2 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੇ ਜਾਣ ਦੇ ਮਾਮਲੇ ਵਿੱਚ ਡਰਮ ਪੁਲਿਸ ਵੱਲੋਂ ਇੱਕ ਮਸ਼ਕੂਕ ਦੀ ਭਾਲ ਕੀਤੀ ਜਾ ਰਹੀ ਹੈ। ਰਾਤੀ 10:30 ਠੀਕ ਪਹਿਲਾਂ ਸਿਮਕੋ ਸਟਰੀਟ ਸਾਊਥ ਅਤੇ ਬਲੂ ਸਟਰੀਟ ਸਾਊਥ ਨੇੜੇ ਇਰੀ ਸਟਰੀਟ ਉੱਤੇ ਸਥਿਤ ਘਰ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਐਮਰਜੈਂਸੀ ਅਮਲੇ ਨੂੰ ਸੱਦਿਆ ਗਿਆ ਅਤੇ ਮੌਕੇ ਉੱਤੇ ਪਹੁੰਚੇ ਐਮਰਜੈਂਸੀ ਅਮਲੇ ਨੇ 2 ਵਿਅਕਤੀਆਂ ਨੂੰ ਗੋਲੀਆਂ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਪਾਇਆ ਗਿਆ ਅਤੇ ਫੌਰਨ ਉਹਨਾਂ ਨੂੰ ਟੋਰਾਂਟੋ ਦੇ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ। ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਮੇਰੇ ਨਾਲ ਇਸ ਸਮੇਂ ਸਾਡੇ ਸ਼ਹਿਰ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਜੁੜ ਚੁੱਕੇ ਨੇ। ਜਿਸ ਤਰ੍ਹਾਂ ਮੈਂ ਸੁਬਹਾ ਵੀ ਗੱਲ ਕੀਤੀ ਹੈ ਕਿ ਉਹਨਾਂ ਦੇ ਨਾਲ ਕੁਝ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ। ਸੋ ਮੇਅਰ ਪੈਟ੍ਰਿਕ ਬਰਾਊਨ, ਵੈਲਕਮ ਟੂ ਦ ਸ਼ੋਅ ਐਂਡ ਗੁੱਡ ਮਾਰਨਿੰਗ ਟੂ ਯੂ। ਥੈਂਕ ਯੂ ਸੋ ਮਚ ਫੋਰ ਟੇਕਿੰਗ ਸਮ ਟਾਈਮ ਆਊਟ ਐਂਡ ਡਿਸਕਸ ਕਪਲ ਇਸ਼ੂਜ਼ with our listeners and with me as well. So first of all, I would like to know from you, yesterday Prime Minister Justin Trudeau have announced some money to the municipalities. Are you satisfied with that, that is good enough to recover the shortfall that municipalities are already facing?
Unfortunately, it wasn't really an announcement. There's no new money involved. There was great anticipation that the federal government was going to help municipalities, because right now we have significant expenses due to COVID with public health, which mm-hmm. is funded by municipalities and first responders. Mm-hmm. And all the Prime Minister announced was that the normal transfer payment that goes to municipalities in October is going to come in June, mm-hmm. but that's not new money. It's simply, it doesn't help at all. It's all accounted for in the same budget year. So it is disappointing, and I hope that there's going to be a real announcement that comes in the future, because right now the federal government's talking about supporting all these different groups. You know, they have a press release every day of a different group that they're providing a subsidy for. And I have to say, when I think of our police, our firefighters, our paramedics, mm-hmm. our public health workers, these are frontline workers. Mm-hmm. These are people, our transit operators. The fact that we wouldn't be providing them support, for me, is very disappointing. Mm-hmm. And Jagdish, let me say what I mean, explain this a little bit, the reason why mm-hmm. there's financial losses. Right now, our transit operators are running Brampton Transit buses, mm-hmm. but to keep them safe, we have rear boarding, which means we're not charging any fares. So we lose money on transit every day, but this is what public health, this is what the union said we had to do to keep transit working, mm-hmm. to protect our transit operators. We've already had five of them in Brampton test positive, and the notion that we're not providing support for these costs, isn't right, and I hope the federal government does come to the table to support municipalities, because it isn't just supporting cities. It's saying mm-hmm. that we support our frontline workers.
Mm-hmm. So transit is the one thing that where you need money to get it back on track. And what are other areas where you think that you need money to get everything back to the normal?
So if you look at areas that are significant costs for municipalities, it is paramedics, policing, firefighting, public health. And those are all examples of critical frontline services. And right now, the paramedics, which are funded, once again, by property tax dollars, mm-hmm. our paramedics have had to put on special protective suits. You know, we're taking special measures to keep our paramedics safe. Mm-hmm. And there's been no help with those costs. And a provincial and federal government is allowed to run a deficit. Mm-hmm. A municipality can't run a deficit. Mm-hmm. And so we're in a position, under the law, a municipality cannot run a deficit. We're in a position to say, do we stop protecting our first responders? Do we stop protecting our essential workers? Mm-hmm. Or is the federal government going to come to the table?
Mm-hmm. Mayor John Tory has said that he needs $2.5 billion to get city back to the normal. He was also talking the losses he have going through the TTC and all these things. What are your expectation? Like, what you think how much Brampton should get to get back to the normal?
So we've taken some steps that minimizes the financial challenges in Brampton. As you know, Jagdish, we suspended our part-time and seasonal workers. So everyone that would have been working in a job that we didn't have, that was not operating right now, we suspended that work. So we've been able to mitigate some of our expenses. But in Brampton, we're still looking at about a $50 million effect, you know, to our budget.
Mm-hmm. So $50 million is the need of the Brampton right now?
Right now, yeah.
All right, Brampton was already was lacking in the fair share. You have mentioned about the public health and the public health system. We have talked a lot about the Hall Bay Healthcare. So with this new money, or was there any money ever during this pandemic was given to the Brampton, to this area, to end the Hall Bay Healthcare or to make our health system better in this region?
No, we haven't received any funding for healthcare, and as you know, our population merits not only finishing the Peel Memorial site, but it merits a third hospital just mm-hmm. on a per capita basis. And so that's an argument we're continuing to make, and and advocacy we're continuing to make with the provincial government. Mm-hmm. I had a Zoom call 2 weeks ago with Christine Elliott where we went over the particulars of our needs. She mm-hmm. was very sympathetic, but I also understand as much as I desperately want a third hospital right now mm-hmm. In Brampton, I know that all the focus is on COVID-19, and so as much as I've got a real passion for mm-hmm. ensuring Brampton's fair share, I have to say that my energy right now is focused on things that directly relate to COVID-19.
Have you ever discussed these issues with our federal representatives and the provincial representatives so that you can get more funding to get the things going?
So, yeah, we had a fair share campaign where we invited all the MPs and MPPs to sign our fair share document. And there's different aspects to where the hospital funding would be provincial. Infrastructure mm-hmm. Is something the federal government can help with. Mental health is something the federal government can help with. So there's different aspects to this in terms of where the provincial and federal government can help out.
Mm-hmm. Let me ask you the straight question. What do you think, how concerned our federal representatives are the current situation of the Brampton at this point?
So I know that they have the best intentions. I've been on a number of calls with Chrystia Freeland, who's the Deputy Prime Minister, and she seems very sympathetic to our needs. Mm-hmm. Look at someone like Kam Alkara, who, has been helping a lot with bringing Bramptonians home overseas. I know I've given her a number of files, and she's been helping out. And, she even had COVID-19 herself, and so I admire her dedication. But at the end of the day, words need to be met by results. And mm-hmm. right now, we're not having any financial assistance from the federal government and from municipalities for our frontline workers, and that needs to change.
So all we're getting the sympathy from the provincial and the federal reps, that's all?
Yeah, I would say on a provincial level, they did give us funding for our homelessness and food insecurity. Mm-hmm. So that was good. We've been able to support groups like Regeneration because of that funding. I've had a number of calls with Steve Clark, the Minister of Municipal Affairs. He's a very reasonable individual. He's a former mayor himself. Mm-hmm. I've got a high regard for Steve, and we served together in the provincial legislature. He's the Minister of Municipal Affairs for Ontario, and he told me he believed the province and the federal government need to come together mm-hmm. To help with these COVID-related municipal expenses. Mm-hmm. He's been advocating that the federal government pays 75% of these costs and the province pays 25% of those costs. Mm-hmm. Maybe that's the starting point of a negotiation, but it needs to happen. It needs to happen because right now, by not providing funding for these COVID-19 expenses, it causes a lot of worry for our firefighters, our police, our paramedics, our public health workers, because if they feel the money's going to run out, mm-hmm. They're worried about their own families.
Regarding the senior homes there, what is the situation in Brampton at this time?
So unfortunately, Jagdish, I think this is a real black mark on Canada's response to the pandemic. It's shown a real weakness in the long-term care oversight in the province of Ontario. I'm not sure if you read the report the Canadian Forces did mm-hmm. on long-term care in Ontario, and one of the homes was Grace Manor at Holland Christian Homes in Brampton, and it talked about how they are using contaminated PPE. No wonder the virus was spreading. It talked about not having proper hygiene practices, food being left in the mouths of residents while they were sleeping. It just makes your stomach churn because we expect our seniors to be treated better. And it really has been incredibly disappointing to see the gaps in the system when it comes to long-term care. And I'm very pleased that yesterday the Ombudsman announced that they were going to do an investigation into this because it really is a blight on what has been in many aspects. You look at Canada's response, people coming together, incredible generosity. There's been a lot to be proud of. But when you look at long-term care, it's a blight on that success.
Mm-hmm. And Mayor Patrick Brown, the hundreds of positive COVID-19 tests not reported to the Ontario Public Health Unit's Billy Mosler Health Centre is in question. What's your response to that?
So I understand these relate to some of the drive-through tests in the Etobicoke part of the Osler Health System. And it's a breakdown in communication between public health and the Ministry of Health and Osler Health System. And so I think public health, Osler, and the Ministry, Ontario's Ministry of Health, are going to have to learn from this to make sure their communication doesn't have any failures like this again. Mm-hmm. Having said that, I do have empathy for those working in the hospital right now. They're working crazy hours. They're working their hearts out, and they're under, the volumes in Peel Region in particular are astronomical. And so I think you have to have sympathy that they're under a huge load of work right now.
Recently, we have seen the surge of COVID-19 cases in Brampton. Brampton has become a hot spot now. What we are doing wrong in Brampton?
So the starting thing I would say is that the numbers in Brampton are very similar to Toronto. And so it's throughout the GTA. It's not just Brampton, but, you know, I know talking to the Premier, he told me he had concerns about Northeast Brampton, North Etobicoke, Scarborough, and one of the reasons for that is we've had workplace outbreaks in some of those locations. We also have multi-generational families living together, and one of the reasons that's caused a stress on the system is that normally if one person goes to work, gets COVID-19, they come home, they infect one other person in their home. But because in Brampton we have so many families living together, you know, last week we had cases where there was like five families of 15 all affected. And so it can spread faster when there's more people living in close quarters together. The other challenge we have, Jagdish, is we have a lot of young people who don't seem to be taking the advice of public health. You know, every week I get the update from bylaw of fines we're giving out, and there seems to be parking lot after parking lot party. I'm like, these youth need to give their head a shake. They don't understand that they're helping spread the disease. You know, the severity is not as significant with young people, but they don't realize they're putting everyone else at risk. And so half our new cases in Brampton have been those between the ages of 20 and 29. Half of these new cases.
Half of these. Wow.
And so what's interesting, if you look at Mississauga's numbers and Brampton's numbers, Mississauga has less cases than Brampton, but their death total, the severity, is three times higher than Brampton. And one of the reasons you see that skewed figure is the disproportionate number of young people in Brampton who have been getting it. And so what they don't realize is that it may not be severe for them, but if there's someone who's older in the community who gets the disease because they help spread the disease, they're responsible. They're responsible for, you know, risking lives in our community.
Recently, we have seen some Punjabi, Bamptonians, young people, as you said, young kids. They got a tickets from the police. Then they made a video on the TikTok. They said, either you give us two or you give us 100. We will keep on going the way we are going. We don't give a damn about it. And after that, I see some increase in policing in the Sheridan College area and a couple other plaza areas. But do you think you need more policing to control these kind of people?
So we added 10 bylaw officers. Peel Police, which is not as busy as they regularly are because of this COVID-19 situation, has told us that we have access to their resources as well. So I don't think there'll be a shortage of resources for bylaw or police. We continue to give out a significant amount of tickets. Some of these will proceed to court cases. You know, we had one case where the person didn't want to get a ticket, and he tried to take the ticket back from the bylaw officer, assaulted the bylaw officer. The Peel Police were called in, and now that individual is facing a criminal charge as well. And so, you know, some of these people who think they're being, you know, they're trying to show off to their friends, they could end up with a criminal charge. And so there are real consequences to idiotic behavior.
Mayor, at the end, what is your appeal to the community, how we can get out of it, how we can bring down the numbers of Brampton, how we can take this black spot off the Brampton?
Well, it's pretty straightforward. Public health has been saying this from the beginning. We need you to stay at home. We need you to, if you can't stay at home, embrace physical distancing. Mm-hmm. And if you're out in the community, wear a mask. If you have to go to the grocery store, if you have to go on public transit, wear a mask. Mm-hmm. So three things. Stay at home when possible. Physical distancing when it's not possible. And always wear a mask.
Mm-hmm. All right. Thank you so much.
Okay. My pleasure, Jagdish.
Thank you. Mayor Patrick Brown. So is samay Brampton, Pure, Ontario, de vich hot spot manaya hoya hai. Aur 61% cases ne jede recently oh the average jedi aa rahi hai itthe Brampton ton aa rahi hai jehda ke is samay chinta da visha baneya hoya. There's no doubt ede ch jede 700 case ne jede report nahi kite gaye aur unna da vi kuch yogdan ho sakda hai te naal di naal ਜਿਸ ਤਰ੍ਹਾਂ ਦੇ ਇੱਥੇ ਸਾਡੇ ਸਾਰੇ ਲੋਕ ਬਿਹੇਵ ਕਰ ਰਹੇ ਨੇ ਜਾਂ ਫਿਰ ਆਪਣੇ ਆਪ ਨੂੰ ਸਮਝ ਰਹੇ ਨੇ ਕਿ ਸਾਨੂੰ ਕਰੋਨਾ ਨੇ ਕੁਛ ਨਹੀਂ ਕਹਿਣਾ ਗਾ ਅਤੇ ਉਹ ਕਾਰਨ ਦਾ ਹੋ ਸਕਦਾ ਅਤੇ ਪਲੱਸ ਜਿਸ ਤਰ੍ਹਾਂ ਮੇਅਰ ਪੈਟ੍ਰਿਕ ਬਰਾਊਨ ਨੇ ਗੱਲ ਕੀਤੀ ਹੈ ਕਿ ਜਿਵੇਂ ਅਸੀਂ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਇੱਕ ਇੱਕ ਘਰ ਦੇ ਵਿੱਚ ਲੋਕ ਰਹਿੰਦੇ ਹਾਂ ਅਤੇ ਇੱਕ ਘਰ ਦੇ ਵਿੱਚ ਫਿਰ ਜਦੋਂ ਉਹ ਆਉਂਦਾ ਸਾਡੀਆਂ ਬੇਸਮੈਂਟਾਂ ਵੀ ਦੋ ਦੋ ਰੈਂਟ 'ਤੇ ਦਿੱਤੀਆਂ ਹੋਈਆਂ ਨੇ ਘਰਾਂ ਦੇ ਵੀ ਕਈ ਅਸੀਂ ਕਮਰੇ ਨੇ ਜਿਹੜੇ ਉਹ ਰੈਂਟ 'ਤੇ ਦਿੱਤੇ ਹੋਏ ਨੇ ਕੰਟਰੋਲ ਕਰਨਾ ਮੁਸ਼ਕਲ ਹੈ ਸੋ ਹੋਪਫੁਲੀ ਕਿ ਜਿਹੜੇ ਸਾਡੇ ਬ੍ਰੈਂਟੋਨੀਅਨ ਨੇ ਕੁਝ ਇਸ ਤੋਂ ਸਮਝਣਗੇ ਜੁੜਿਓ ਪ੍ਰੋਗਰਾਮ ਖਬਰ ਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ 10 ਕੁ ਮਿੰਟ ਬਾਕੀ ਨੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਜ਼ਰੂਰ ਸਾਡੇ ਨਾਲ ਇਸ ਸਮੇਂ 416-620-1778 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ 416-620-1778 ਸਾਡਾ ਸਟੂਡੀਓ ਨੰਬਰ ਹੈ ਪ੍ਰੋਗਰਾਮ ਖਬਰ ਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਦੇਣਾ ਚਾਹਾਂਗਾ 905-913-8500 ਦੇ ਉੱਤੇ ਕਾਲ ਕਰਨੀ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ ਜੁਆਇਨ ਕਰਨਾ ਹੈ ਕਿੰਗ ਟਰੱਕ ਲੋਨ ਹੈ ਲੀਜ਼ਿੰਗ ਤੋਂ ਲਖਵੀਰ ਸਾਹੀ ਹੁਣਾ ਨੰਬਰ ਹੈ 647-501-43-85 ਔਰ ਸੀਮਾ ਬੇਨਾ ਦਾ ਨੰਬਰ 905-452-0000 905-452-0000 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਅਗਰ ਤੁਸੀਂ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰਨਾ 416-970-5005 ਮੇਰਾ ਨੰਬਰ ਹੈ 416-970-5005 ਮੇਰੇ 'ਤੇ ਨਾਲ ਸੰਪਰਕ ਕਰਨਾ $5,000 ਦੇ ਕੇ ਤੁਸੀਂ ਇਹਨੂੰ ਬੁੱਕ ਕਰਵਾ ਸਕਦੇ ਹੋ ਉਸ ਤੋਂ ਬਾਅਦ ਬਾਕੀ $3,000-$5,000 ਦੇ ਚੈੱਕ ਅੱਗੇ ਚੱਲ ਕੇ ਤੁਸੀਂ ਦੇਣੇ ਆ ਇੱਕ ਸਾਲ ਦੀ ਇਹਨਾਂ ਘਰਾਂ ਦੀ ਕਲੋਜ਼ਿੰਗ ਹੈ 416-970-5005 ਮੇਰਾ ਨੰਬਰ ਹੈ ਮੇਰੇ ਨਾਲ ਦੋ ਕਾਲਰ ਨੇ ਇਸ ਸਮੇਂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਭਾਜੀ ਇਹਦੇ ਵਿੱਚ ਵਧਾਉਣ ਦੇ ਵਿੱਚ ਸਿਟੀ ਦਾ ਵੀ ਰੋਲ ਥੋੜਾ ਜਿਹਾ ਹੈਗਾ
ਜੀ
ਭਾਜੀ ਤੁਸੀਂ ਰੂਮ ਦੀ ਗੱਲ ਕਰਦੇ ਇੱਕ ਇੱਕ ਰੂਮ ਦਿੱਤਾ ਹੋਇਆ ਰਾਈਟ ਭਾਜੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਹ ਤਾਂ ਪਤਾ ਲੱਗ ਜਾਂਦਾ ਸਾਡੇ ਘਰ ਦੇ ਅੰਦਰ ਬੇਸਮੈਂਟ ਅਨਲੀਗਲ ਬਣੀ ਹੋਈ ਆ ਭਾਜੀ ਤੁਹਾਡਾ ਡੋਰ ਖੜਕਾ ਦਿੰਦਾ
ਰਾਈਟ
ਕਿਉਂਕਿ 90% ਇੱਕ ਫੈਮਿਲੀ ਕੋਲੇ ਜਾਂ ਚਲੋ ਪੰਜ ਦੋ ਗੱਡੀਆਂ ਨੀ ਤਾਂ ਤਿੰਨ ਹੋਣਗੀਆਂ ਭਾਜੀ ਇਹਨਾਂ ਨੂੰ ਇੰਨੀ ਨੀ ਹੈਗੀ ਸਮਝ ਵੀ ਜੇ ਇੱਕ ਡਰਾਈਵ ਦੇ ਵਿੱਚ 6 ਗੱਡੀਆਂ ਖੜੀਆਂ ਉਹਦੇ ਕਮ ਸੇ ਕਮ ਅੰਦਰ ਜਾ ਕੇ ਚੈੱਕ ਤਾਂ ਕਰ ਲਓ ਬੰਦੇ ਕਿੰਨੇ ਆ ਰਾਈਟ ਤੇ ਪਲੱਸ ਭਾਜੀ ਇੱਕ ਤੁਸੀਂ ਯਕੀਨ ਨੀ ਮੰਨਣਾ ਹੋ ਸਕਦਾ ਤੁਸੀਂ ਵੀ ਕਦੇ ਨੋਟਿਸ ਕੀਤਾ ਵੇ ਇੱਕ ਮੇਨ ਸਟਰੀਟ ਆ ਹਨਾ ਮੈਂ ਬਾਅਦ ਚ ਤੁਹਾਨੂੰ ਆਫ ਦੀ ਯਾਰ ਦੱਸ ਵੀ ਦਊਂਗਾ ਰਾਈਟ ਬਿਲਕੁਲ ਮੇਨ ਸਟਰੀਟ ਆ ਨਵਾਂ ਏਰੀਆ 90% ਮੈਂ ਉੱਥੋਂ ਦੀ ਇਨਫੋਰਸਮੈਂਟ ਡਾਇਰੈਕਟੋਰੇਟ 50 ਵਾਰੀ ਲੰਘਦੇ ਦੇਖਦੇ ਆ ਸਿਟੀ ਵਾਲੇ ਪੁਲਿਸ ਲੰਘਦੀ ਈਵਨ ਆਪਣੇ ਮੇਅਰ ਤੱਕ ਹੀ ਆਪਣੇ ਕੌਂਸਲਰ ਵੀ ਲੰਘਦੇ ਆ ਉੱਥੋਂ ਦੀ ਭਾਜੀ ਇੱਕ ਡਰਾਈਵ ਵਿੱਚ 8-10 ਗੱਡੀਆਂ ਖੜੀਆਂ ਹੁੰਦੀਆਂ ਤੇ ਉਹ ਘਰ ਹੈਗਾ ਵਾ 3 ਬੈਡਰੂਮ ਦਾ
ਜੀ
ਤੇ ਹੁਣ ਤੁਸੀਂ ਖੁਦ ਲਾ ਲਓ ਹਿਸਾਬ ਤੇ ਕਰੋਨਾ ਹੋਊਗਾ ਕਿਵੇਂ ਨਹੀਂ
ਐਸ ਲੌਂਗ ਐਜ਼ ਉਹਨਾਂ ਦੀ ਗੱਡੀ ਡਰਾਈਵੇ ਦੇ ਵਿੱਚ ਹੁੰਦੀ ਹੈ ਗਰਾਸ ਦੇ ਉੱਤੇ ਨਹੀਂ ਹੁੰਦੀ ਯਾਰਡ ਦੇ ਫਰੰਟ ਯਾਰਡ ਦੇ ਉੱਤੇ ਨਹੀਂ ਹੁੰਦੀ ਜਾਂ ਸਾਈਡ ਵਾਕ ਤੇ ਨਹੀਂ ਹੁੰਦੀ ਇਟਸ ਓਕੇ
ਭਾਜੀ ਜੇ ਇੱਕ ਡਰਾਈਵੇ 'ਚ 10 ਗੱਡੀਆਂ ਖੜੀਆਂ ਘਰ ਦੇ ਵਿੱਚ ਰੂਮ 3 ਆ ਰਾਈਟ ਇੱਕ ਰੂਮ 'ਚ ਕਿੰਨੇ ਰਹਿੰਦੇ ਹੋਣਗੇ ਸਿਰਫ ਮੇਰਾ ਇਹ ਕਹਿਣ ਦਾ ਮਤਲਬ
ਜੀ 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 ਜੀ
ਬਿਲਕੁਲ ਗੱਲ ਨਹੀਂ ਕਰਦਾ
ਹਾਂ ਹਾਂ
ਰਾਈਟ ਵੀ ਜੇ ਇੱਕ ਡਰਾਈਵੇ 'ਚ 24/7 10 ਗੱਡੀਆਂ ਖੜਦੀਆਂ ਤੇ ਘਰ ਹੈਗਾ ਉਹ 19 like 90 like maybe 87-89 ਦਾ ਸ਼ਾਇਦ ਬਣਿਆ ਹੋਵੇ ਉਦੋਂ ਪਹਿਲਾਂ ਦਾ ਹੀ
ਜੀ
ਤੇ ਉਹਦੇ ਵਿੱਚ ਤਿੰਨ ਬੈਡਰੂਮ ਹੋਣਗੇ, ਬੰਗਲੋ ਘਰ ਆ ਤੇ ਤੁਸੀਂ ਖੁਦ ਹਿਸਾਬ ਲਾ ਲਓ ਇੱਕ ਰੂਮ ਚ ਰਹਿੰਦੇ ਕਿੰਨੇ ਜਾਣੇ ਹੋਣਗੇ।
ਥੈਂਕ ਯੂ। ਅੱਜ ਕੱਲ ਜਿਹੜੀ ਐਡਵਰਟਾਈਜ਼ਮੈਂਟ ਆਉਂਦੀ ਹੈ ਉਹ ਇਸ ਤਰ੍ਹਾਂ ਵੀ ਆਉਂਦੀ ਹੈ ਕਿ ਕਿਰਾਏ ਲਈ ਕਮਰਾ ਖਾਲੀ ਹੈ, ਕਿਚਨ ਅਵੇਲੇਬਲ ਨੇਗੀ, ਟਿਫਨ ਸਰਵਿਸ ਅਵੇਲੇਬਲ ਹੈ। ਅਗਲੀ ਕਾਲ ਦੇ ਉੱਤੇ ਚੱਲਦੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ,
ਮੈਂ ਸੰਦਰ ਸਿੰਘ ਬੋਲਦਾ ਜੀ, ਤੇ ਮੈਂ ਸੰਡੇ ਨੂੰ ਗਿਆ ਸੀਗਾ ਚੈੱਕ ਕਰਾਉਣ।
ਹਾਂਜੀ,
ਤੇ ਉੱਥੇ ਠੀਕ ਆ, ਵਧੀਆ ਹੁਣ ਚੈੱਕ ਕਰ ਲਿਆ, ਕਾਫੀ ਟਾਈਮ ਲੱਗਦਾ, ਦੋ ਢਾਈ ਘੰਟੇ ਲੱਗ ਗਏ।
ਠੀਕ ਹੈ।
ਤੇ ਅਜੇ ਤੱਕ ਰਿਪੋਰਟ ਨੀ ਉਹਨਾਂ ਨੇ ਭੇਜੀ, ਪਰ ਸਾਡੇ ਬੱਚਿਆਂ ਨੇ ਉਹ ਹੈਲਥ ਕਾਰਡ ਜਿਹਾ ਲਾ ਕੇ ਚੈੱਕ ਕਰ ਲਿਆ ਵੈਸੇ ਤਾਂ ਨੈਗੇਟਿਵ ਆ ਰਿਹਾ, ਪਰ ਇਹਨਾਂ ਵੱਲੋਂ ਕੋਈ ਰਿਪੋਰਟ ਨੀ ਹੁਣ ਤੱਕ ਆਈ।
ਸੋ ਸੰਡੇ ਨੂੰ ਟੈਸਟ ਕਰਾਇਆ?
ਹਾਂ, ਸੰਡੇ ਨੂੰ ਟੈਸਟ ਕਰਾਇਆ ਸੀਗਾ, ਮੇਰਾ 147 ਨੰਬਰ ਆ ਟਿਕਟ ਨੰਬਰ, ਤੇ ਇਹਨਾਂ ਨੇ ਨਾਲ ਮੇਰਾ ਗ੍ਰੈਂਡਸਨ ਸੀਗਾ, ਉਹਨੂੰ ਥੋੜੀ ਜਿਹੀ ਟੈਂਪਰੇਚਰ ਹੋ ਗਿਆ ਸੀ, ਮੈਂ ਉਹਦੇ ਕਰਕੇ ਨਾਲ ਹੀ ਮੈਨੂੰ ਲੈ ਗਿਆ ਨਾਲ, ਅਸੀਂ ਲਾਈਨਾਂ ਦੇ ਵਿੱਚ ਖੜੇ ਖੁੜੇ ਰਹੇ, ਤੇ ਚਲੋ ਦੋ ਢਾਈ ਘੰਟੇ ਬਾਅਦ ਤੋਂ ਕਹਿੰਦੇ ਫੇਰ ਆ ਜਾਓ, ਮੁੜ ਕੇ ਜਾਣੀ ਕਾਫੀ ਰਸ਼ ਜਿਹਾ ਰਹਿੰਦਾ ਉੱਥੇ।
ਠੀਕ ਠੀਕ ਠੀਕ।
ਉਹ ਮੁੜ ਕੇ ਜੀ ਜੀ ਹੁਣ ਤੱਕ ਕੋਈ ਰਿਜ਼ਲਟ ਨੀ, ਜੇ ਮੈਂ ਇਹਨੂੰ ਨਾ ਦੇਖਣਾ ਦੇਖਿਆ ਜਾਂਦਾ ਤਾਂ ਫਿਰ ਮੈਂ ਤੇ ਮਨ ਚ ਸ਼ਕਤੀ ਰਹਿਣੀ ਸੀ।
ਠੀਕ ਹੈ,
ਤੇ ਹੁਣ ਤੱਕ ਨੀ ਮੈਨੂੰ ਉਹਨਾਂ ਨੇ ਭੇਜਿਆ।
ਦੋ ਦਿਨ ਲਾ ਦਿੰਦੇ ਨੇ ਉਹ, ਤੇ ਪਰ ਜਿਵੇਂ ਆ 700 ਕੇਸ ਹੈ ਤਾਂ ਰਿਪੋਰਟ ਹੀ ਨੀ ਕੀਤੇ ਗਏ ਉਹਨਾਂ ਨੇ, ਉਹਦੇ ਨਾਲ ਜਿਹੜਾ ਜ਼ਿਆਦਾ ਫੈਲਿਆ ਲੱਗਦਾ ਇਸ ਸਮੇਂ, ਵੱਡਾ ਕੰਸਰਨ ਹੈ ਇਸ ਸਮੇਂ। ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂ ਜੀ ਜਗਦੀਸ਼ ਜੀ, ਗੁੱਡ ਮਾਰਨਿੰਗ।
ਭਾਈ ਜੀ ਗੁੱਡ ਮਾਰਨਿੰਗ।
ਅੱਛਾ ਜਗਦੀਸ਼ ਜੀ, ਤੁਸੀਂ ਰੀਅਲ ਇਸਟੇਟ ਦਾ ਕੰਮ ਕਰਦੇ ਹੋ, ਤੁਸੀਂ ਐਡਾ ਦਿੰਦੇ ਹੋ ਠੋਕ ਠੋਕ ਕੇ, ਜਦੋਂ ਕਹਿੰਦੇ ਹੋ ਭਾਈ ਉੱਪਰਲਾ ਘਰ ਵਾ ਤਿੰਨ ਬੈਡਰੂਮ ਦਾ ਜਾਂ ਚਾਰ ਦਾ, ਥੱਲੇ ਦੋ ਬੇਸਮੈਂਟਾਂ ਬਣੀਆਂ ਹੋਈਆਂ ਨੇ, ਉੱਥੇ ਬਈ 6-7 ਕਾਰਾਂ ਖੜ ਸਕਦੀਆਂ ਨੇ, ਤੇ ਮੈਨੂੰ ਦੱਸੋ ਜਦੋਂ ਘਰ ਜਾਂ ਬੈਡਰੂਮ ਆਪਾਂ ਕੋਈ ਕੰਡੀਸ਼ਨ ਤਾਂ ਨੀ ਹੈ, ਕਾਰਾਂ ਕਿੰਨੀਆਂ ਮਰਜ਼ੀ ਖੜਾਓ, ਕਿੱਥੇ ਦਿਖਿਆ ਰਿਹਾ?
ਐਜ਼ ਲੌਂਗ ਐਜ਼ ਗ੍ਰਾਸ ਦੇ ਉੱਤੇ ਨੀ ਗੀ, ਫੁੱਟਪਾਥ ਦੇ ਉੱਤੇ ਨੀ ਗੀ, ਸਟਰੀਟ ਦੇ ਉੱਤੇ ਨੀ ਗੀ, ਇਟਸ ਓਕੇ ਟੂ ਪਾਰਕ ਇਨ ਯੂਰ ਡਰਾਈਵ ਇਨ ਯੂਰ ਗਰਾਜ।
ਹਾਂ ਉਹੀ ਤਾਂ ਚੱਕਰ ਹੈ ਵੀ ਮਤਲਬ, ਹਾਂ ਜੇ ਜਗ੍ਹਾ ਹੈਗੀ ਤਾਂ ਖੜਾ ਸਕਦੇ ਹਾਂ
ਜੀ,
ਜਿੰਨੀਆਂ ਕਾਰਾਂ ਬੰਦਾ ਲੋਡ ਕਰਦਾ, ਉਹ ਜੇ ਜਗ੍ਹਾ ਹੈਗੀ ਖੜਾਉਣ ਨੂੰ, ਤੁਸੀਂ ਆਪਾਂ ਆਪ
ਕਹਿੰਦੇ। ਪਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਉਹ ਘਰ ਦੇ ਵਿੱਚ ਲੋਕ ਕਿੰਨੇ ਰਹਿੰਦੇ ਹੋਣਗੇ, ਕਿ ਇੱਕ ਬੈਡਰੂਮ ਦੇ ਵਿੱਚ ਦੋ ਦੋ ਤਿੰਨ ਤਿੰਨ ਜਾਣੇ ਰਹਿੰਦੇ ਹੋਣਗੇ ਜੇ ਇੰਨੀਆਂ ਕਾਰਾਂ ਬਾਹਰ ਖੜੀਆਂ ਨਜ਼ਰ ਆਉਂਦੀਆਂ ਨੇ, ਤੇ ਇਟਸ ਨੋ ਡਾਊਟ ਬਾਈ ਜੀ ਜਿਹੜੇ
ਪਹਿਲਾਂ ਮੇਰੀ ਗੱਲ ਸੁਣੋ ਧਿਆਨ ਨਾਲ, ਜਦੋਂ ਆਪਾਂ ਕਰ ਲੈਂਦੇ ਹਾਂ ਕੋਈ ਕੰਡੀਸ਼ਨ ਹੈ ਵੀ ਕਿੰਨੇ ਬੰਦੇ ਰਹਿ ਸਕਦੇ ਘਰ ਚ, ਕੋਈ ਕੰਡੀਸ਼ਨ ਨੀ ਹੈਗੀ, ਜਾਂ ਦੋ ਬੇਸਮੈਂਟਾਂ ਬਣੀਆਂ ਭਾਈ ਸਾਹਿਬ, ਦੋ ਚ ਚਾਰ ਚਾਰ ਬੰਦੇ ਤਾਂ ਸੱਤੇ ਹੋ ਗਏ, 8 ਤਾਂ ਬੰਦੇ ਹੋ ਗਏ
ਜੀ,
ਤੇ 4-5-6 ਬੰਦੇ ਉੱਪਰ ਹੋ ਗਏ, ਮਾਂ ਪਿਓ ਨਾਲ ਨੇ, ਹਸਬੈਂਡ ਵਾਈਫ ਮੈਂ, ਦੋ ਮੇਰੇ ਬੱਚੇ, 6 ਅਸੀਂ ਉੱਪਰ ਹੋ ਗਏ।
ਅੱਛਾ, ਬਾਟਰਲੂ ਦੇ ਏਰੀਆ ਦੇ ਵਿੱਚ ਇਹ ਕੰਡੀਸ਼ਨ ਹੈਗੀ ਹੈ, ਯੂਨੀਵਰਸਿਟੀ ਦੇ ਆਲੇ ਦੁਆਲੇ ਜੇ 1 ਬੈਡਰੂਮ ਤੁਹਾਡੇ ਕੋਲੇ ਅਪਾਰਟਮੈਂਟ ਹੈ, ਹਸਬੈਂਡ ਵਾਈਫ ਤੁਸੀਂ ਦੋ ਜਣੇ ਰਹਿ ਸਕਦੇ ਹੋ, ਉਸ ਤੋਂ ਵੱਧ ਨਹੀਂ, ਸੋ ਜੇ 1 ਬੈਡਰੂਮ ਪਲੱਸ ਦੈਨ ਹੈ ਉਹਦੇ ਦੋ ਜਣੇ ਤੁਸੀਂ ਰਹਿ ਸਕਦੇ ਹੋ, ਸੋ ਉੱਥੇ ਕੰਡੀਸ਼ਨ ਹੈਗੀ ਹੈ ਲਾਈ ਹੋਈ ਸਿਟੀ ਨੇ ਯੂਨੀਵਰਸਿਟੀ ਦੇ ਆਲੇ ਦੁਆਲੇ। ਯੂ ਥਿੰਕ ਇੱਦਾਂ ਦੀ ਕੰਡੀਸ਼ਨ ਇੱਥੇ ਵੀ ਲਾ ਦੇਣੀ ਚਾਹੀਦੀ ਹੈ?
ਨਾ ਨਾ, ਕੋਈ ਲੋੜ ਨਹੀਂ ਲਾਉਣ ਦੀ, ਤਾਂ ਹੀ ਤਾਂ ਉੱਥੇ ਮਿਲੀਅਨ ਦੇ ਕਰ ਬੈਠਦੇ ਆ ਲੋਕ, ਰੈਂਟ ਤੇ ਤਾਂ ਮਾਰਗੇਜ ਆ ਮੋੜਦੇ ਆ,
ਬਾਈ ਜੀ ਫੇਰ ਕਰਦੇ ਆ ਗੱਲ ਆਪਾਂ ਇਹਦੇ ਤੇ।
ਇੱਕ ਮਿੰਟ ਪਲੀਜ਼ ਮੇਰੀ ਗੱਲ ਸੁਣੋ, ਜੇ ਮੈਂ ਉੱਪਰਲਾ ਘਰ ਮਿਲੀਅਨ ਦਾ ਲੈਣਾ ਵਾ, ਉੱਪਰ ਵੀ ਮੈਂ ਰੱਖੂ ਬੰਦੇ ਨਾਲ, ਦੋ ਉੱਪਰਲੇ ਰੂਮ ਵੀ ਦੂੰ ਰੈਂਟ ਤੇ, ਸਾਰੇ ਦੋ ਬੇਸ਼ਕ ਦਾ ਰੈਂਟ ਤੇ ਦਊਗਾ, ਆਪੇ 10-12 ਖੜਨ ਗਏ ਭਾਈ ਸਾਹਿਬ,
ਤੁਸੀਂ ਚਾਹ ਪੂਰਾ ਕਰਦੇ ਹੋਵੋਗੇ, ਅਸੀਂ ਤਾਂ ਖੇਸ ਮਨਸਾ ਦੇ ਨਾਲ ਕੇ ਜਾਗਰਤੀ ਥੋੜੀ ਜਿਹੀ ਪੈਦਾ ਕੀਤੀ ਜਾ ਰਹੀ ਹੈ। ਥੈਂਕ ਯੂ ਬਾਈ ਜੀ, ਧੰਨਵਾਦ। ਅਗਲੀ ਗੱਲ ਉੱਤੇ ਚੱਲਦੇ ਆ, 416-620-1718 ਸਟੂਡੀਓ ਦਾ ਨੰਬਰ ਹੈ, 416-620-1778 'ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਚਾਹ ਪੂਰਾ ਕਰਨ ਨੂੰ ਨਹੀਂ ਅਸੀਂ ਰੇਡੀਓ 'ਤੇ ਬੋਲਦੇ ਕਿ ਅਸੀਂ ਕੁਛ ਇਹ ਮਨਸਾ ਹੁੰਦੇ ਆ ਸਾਡੀ, ਕਿ ਥੋੜ੍ਹੀ ਬਹੁਤੀ ਅਵੇਅਰਨੈਸ ਕਮਿਊਨਿਟੀ ਦੇ ਵਿੱਚ ਆਵੇ ਅਤੇ ਥੋੜ੍ਹਾ ਬਹੁਤਾ ਕਿਸੇ ਨਾ ਕਿਤੇ ਸੁਧਾਰ ਜਿਹੜਾ ਚੱਲਦਾ ਰਹੇ, ਅਤੇ ਕੋਈ ਨਾ ਕੋਈ ਜਿਹੜੀ ਇਹ ਚੰਗੀ ਗੱਲ ਹੈ ਕਮਿਊਨਿਟੀ ਦੇ ਵਿੱਚ ਹੁੰਦੀ ਰਹੇ। ਸੋ ਜਿੱਥੇ ਅਸੀਂ ਜਿਸ ਇਲਾਕੇ 'ਚ ਅਸੀਂ ਰਹਿੰਦੇ ਹਾਂ ਉਹਨੂੰ ਅਸੀਂ ਇਸ ਤਰ੍ਹਾਂ ਬਦਨਾਮ ਨਾ ਹੋਣ ਦਈਏ। ਅਗਲੀ ਕਾਲ 'ਤੇ ਚੱਲਦੇ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਭਾਈ ਜੀ।
ਸਤਿ ਸ਼੍ਰੀ ਅਕਾਲ ਜੀ,
ਭਾਜੀ ਇਹ ਸਿਟੀ ਦਾ ਫਰਜ਼ ਬਣਦਾ ਹੈਗਾ ਹੈ ਨਾ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਹੈਗੀ ਆ ਜੀ ਜਿੱਥੇ ਇਹ ਕੋਈ ਕੰਡੀਸ਼ਨ ਨਹੀਂ ਹੈਗੀ ਰਾਈਟ ਫਿਰ ਉੱਥੇ ਜਿੰਨੇ ਮਰਜ਼ੀ ਰਹੀ ਜਾਣ ਤੇ ਐਵੇਂ ਐਵੇਂ ਬਹੁਤ ਲੋਕ ਰੌਲਾ ਪਾਉਂਦੇ ਹੈਗੇ ਆ ਠੀਕ ਆ ਨਾ ਜਿੰਨਾ ਚਿਰ ਕਿਸੇ ਚੀਜ਼ ਦੇ ਉੱਤੇ ਕੋਈ ਕੰਡੀਸ਼ਨ ਨਹੀਂ ਹੈਗੀ ਜਾਂ ਸਿਟੀ ਇੰਨੀਆਂ ਕੋਈ ਉਹਦੇ ਤੇ ਪਾਬੰਦੀ ਨਹੀਂ ਹੈਗੀ ਰਾਈਟ ਚਾਹੇ ਉੱਥੇ 10 ਰਹਿੰਦੇ ਆ ਜਾਂ 15 ਰਹਿੰਦੇ ਹੈਗੇ ਆ ਫਿਰ ਇਹਨਾਂ ਗੱਲਾਂ ਨੂੰ ਲਾਈਕ ਇੱਕ ਦੂਜੇ ਨਾਲ ਲੋਕ ਕਰਕੇ ਆਸ ਵਿੱਚ ਲੜੀ ਜਾਂਦੇ ਆ ਮੇਰਾ ਕਿਹਾ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਇਹਨਾਂ ਗੱਲਾਂ ਦਾ ਕੋਈ ਸੈਂਸ ਬਣਦੀ ਹੈਗੀ ਆ
ਜਿਹੜੇ ਲੋਕ ਇਕੱਠੇ ਵੱਡੇ ਇਕੱਠ ਤੁਰੇ ਫਿਰਦੇ ਨੇ ਪਲਾਜ਼ਿਆਂ ਦੇ ਵਿੱਚ ਤੇ ਹੋਰਾਂ ਦੇ ਉੱਤੇ ਗੱਡੀਆਂ ਘੁਮਾਉਂਦੇ ਫਿਰਦੇ ਨੇ ਤੇ ਬਾਹਰ ਕਾਨਸਰਟ ਕਰ ਰਹੇ ਨੇ ਗਾਉਣੇ ਵਾਲੇ ਗੀਤ ਗਾਏ ਜਾ ਰਹੇ ਨੇ ਭੰਗੜਾ ਪਾਉਣ ਵਾਲੇ ਭੰਗੜੇ ਪਾਈ ਜਾ ਰਹੇ ਨੇ
ਬਿਲਕੁਲ ਬਿਲਕੁਲ ਰਾਈਟ ਕਈ ਚੀਜ਼ਾਂ ਦੇ ਉੱਤੇ ਪਾਬੰਦੀ ਰਾਈਟ ਲੱਗ ਸਕਦੀ ਆ ਪਰ ਲਾਉਣਾ ਨਹੀਂ ਚਾਹੁੰਦੇ ਹੁਣ ਤੁਸੀਂ ਬਾਈ ਜੀ ਨੇ ਚਲੋ ਇੱਕ ਗੱਲ ਕੀਤੀ ਆ ਪਿੱਛੇ ਵਾਲੇ ਕਾਲਰ ਨੇ ਬਈ ਫੈਕਟਰੀਆਂ ਦੇ ਵਿੱਚ 200 ਬੰਦਾ ਕੰਮ ਕਰਦਾ 300 ਬੰਦਾ ਕੰਮ ਕਰਦਾ ਉੱਥੇ ਨੀ ਕਰੋਨਾ ਵਾਇਰਸ ਫੈਲਦਾ ਜੀ ਇਹਨਾਂ ਲੋਕਾਂ ਤੋਂ
ਦੇਖੋ ਮੇਪਲ ਲੌਜ ਦੇ ਵਿੱਚ ਫੈਲਿਆ ਸੀਗਾ ਉਹ ਬੰਦ ਕਰ ਦਿੱਤੀ ਗਈ ਜਿਹੜੀ ਦੂਸਰੀ ਵੱਡੀ ਕਾਰਗੋ ਮੀਟ ਸ਼ਾਪ ਸੀਗੀ ਉਹਦੇ 'ਚ ਫੈਲਿਆ ਉਹ ਬੰਦ ਕਰ ਦਿੱਤੀ ਗਈ ਉਹਨਾਂ ਦੀ ਹੋਰ ਕਈ ਥਾਵਾਂ ਦੇ ਉੱਤੇ ਫੈਲਿਆ ਉਹ ਸਾਰਾ ਹੀ ਜਿਵੇਂ ਇੱਥੇ ਆ ਫਰੈਸ਼ਕੋ ਸਟੋਰ 'ਚ ਫੈਲਿਆ ਸੀਗਾ ਉੱਥੋਂ ਉਹਨਾਂ ਨੂੰ ਰਾਈਟ ਵੇ ਬੰਦ ਕਰਕੇ ਸਾਰਾ ਸੈਨੇਟਾਈਜ਼ ਕਰਕੇ ਦੁਬਾਰਾ ਫਿਰ ਖੋਲਿਆ ਅਤੇ ਇਸੇ ਤਰ੍ਹਾਂ ਹੀ ਹੋਰਾਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਜਿੱਥੇ ਕਿਤੇ ਹੁੰਦਾ ਡੂ ਯੂ ਥਿੰਕ ਕਿ ਆਪਣੇ ਲੋਕ ਜੇ ਕਿਸੇ ਘਰ 'ਚ ਆ ਗਿਆ ਤਾਂ ਉਹ ਪੂਰੇ ਸੈਨੇਟਾਈਜ਼ ਕਰਵਾ ਰਹੇ ਨੇ ਘਰ ਇਸ ਸਮੇਂ
ਬਾਈ ਜੀ ਗੱਲ ਫਿਰ ਉਹੀ ਆ ਜਾਂਦੀ ਹੈ ਜਿੱਥੋਂ ਪੈਸਾ ਆ ਰਿਹਾ ਹੈਗਾ ਗੌਰਮੈਂਟ ਨੂੰ ਠੀਕ ਆ ਨਾ ਜਿੱਥੋਂ ਟੈਕਸ ਆ ਰਹੇ ਹੈਗੇ ਆ ਉੱਥੇ ਤੁਸੀਂ ਸੈਨੇਟਾਈਜ਼ਰ ਕਰਕੇ ਰਾਈਟ ਵੇ ਓਪਨ ਕਰ ਦਿੰਦੇ ਹੋ ਠੀਕ ਆ ਨਾ ਇੱਥੋਂ ਇਹਨਾਂ ਨੂੰ ਪਤਾ ਵੀ ਜੇ ਪਾਬੰਦੀਆਂ ਲਾਉਣਗੇ ਲੋਕਾਂ ਦੇ ਉੱਤੇ ਵੀ ਜਾਂ ਮਾੜਾ ਮੋਟਾ ਘੱਟ ਕਰਨਗੇ ਲੋਕਾਂ ਨੂੰ ਰਾਈਟ ਨਵੇਂ ਨਵੇਂ ਉਹ ਜਾ ਕੇ ਘਰ ਲੈਣਗੇ ਜਾਂ ਬੇਸਮੈਂਟਾਂ ਹੋਰ ਲੱਭਣਗੇ ਜਾਂ ਜਾ ਕੇ ਬਿਲਡਿੰਗਾਂ ਲੈਣਗੇ ਰਾਈਟ ਉੱਥੋਂ ਸਿਟੀ ਨੂੰ ਫਾਇਦਾ ਹੀ ਹੋਰ ਹੋਣਾ ਹੈਗਾ ਹੁਣ ਜੇ ਫੈਕਟਰੀਆਂ ਦੇ ਵਿੱਚ ਸਿਰਫ ਕਿਉਂ ਨੀ ਬੰਦ ਕਰ ਰਹੇ ਹੈਗੇ ਕਿਉਂਕਿ ਬਿਜ਼ਨਸਮੈਨਾਂ ਨੂੰ ਘੱਟ ਵੀ ਪਾਉਣਾ ਚਾਹੁੰਦੇ ਹੈਗੇ ਨੰਬਰ 2 ਤੇ ਜੇ ਸਾਰਾ ਲਾਕਡਾਊਨ ਕਰਕੇ ਰੱਖਦੇ ਹੁਣ ਤੱਕ ਗੌਰਮੈਂਟ ਨੂੰ ਪੈਸਾ ਕਿੱਥੋਂ ਬਣਨਾ ਸੀ ਟੈਕਸ ਕਿੱਥੋਂ ਇਕੱਠੇ ਹੋਣੇ ਸੀਗੇ ਇਹ ਸਭ ਇੱਕ ਚਾਲ ਹੈਗੀ ਆ ਸਿਆਸਤ ਹੈਗੀ ਆ ਆਮ ਲੋਕਾਂ ਦੇ ਉੱਤੇ ਹੁਣ ਤੁਸੀਂ ਦੇਖ ਲਿਓ ਆਮ ਲੋਕਾਂ ਦੇ ਉੱਤੇ ਭਾਰ ਪਾਇਆ ਜਾ ਰਿਹਾ ਹੈਗਾ ਹੋਰ ਕੁਛ ਨਹੀਂ ਹੈਗਾ
ਆਲਰਾਈਟ ਥੈਂਕ ਯੂ ਵੀਰ ਜੀ ਧੰਨਵਾਦ ਤੁਹਾਡਾ ਕਾਲ ਦੇ ਲਈ ਸਾਡਾ ਸਮਾਂ ਹੁਣ ਸਮਾਪਤੀ ਵਾਲਾ ਹੈ 416-970-5005 ਮੇਰਾ ਨੰਬਰ ਹੈ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਕਰੋਨਾ ਕਾਫੀ ਘੱਟ ਹੈ ਜੇ ਉੱਥੇ ਤੁਸੀਂ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਨੰਬਰ ਕਰ ਲਿਓ ਕਾਲ 416-970-5005 ਮੇਰਾ ਨੰਬਰ ਹੈ ਔਰ ਸਿਰਫ $5,000 ਦਾ ਤੁਸੀਂ ਬੁਕਿੰਗ ਵੇਲੇ ਚੈੱਕ ਦੇਣਾ ਬਾਕੀ $3,000-5,000 ਦੇ ਚੈੱਕ 4 ਮਹੀਨਿਆਂ ਦੇ ਵਿੱਚ ਦੇਣੇ ਨੇ ਇੱਕ ਸਾਲ ਦੀ ਕਲੋਜ਼ਿੰਗ ਹੈ ਅਤੇ ਇਹ ਤੋਂ ਬਾਅਦ ਜੇ ਤੁਸੀਂ ਕਿਚਨ ਵਾਟਲੂ ਦੇ ਏਰੀਏ 'ਚ ਕਾਂਡੋ ਪ੍ਰੋਜੈਕਟ 'ਚ ਇਨਵੈਸਟ ਕਰਨਾ ਹੈ ਬਹੁਤ ਵਧੀਆ ਗੁੱਡ ਅਪਰਚੁਨਿਟੀ ਹੈ ਅੱਜ ਇਹ ਪ੍ਰੋਜੈਕਟ ਰਿਲੀਜ਼ ਹੋ ਰਿਹਾ ਵਾ 416-970-5005 ਮੇਰਾ ਨੰਬਰ ਹੈ 416-970-5005 ਇਹ ਦੋਨਾਂ ਦੇ ਵਿੱਚੋਂ ਕੋਈ ਵੀ ਅਪਰਚੁਨਿਟੀ ਤੁਸੀਂ ਗ੍ਰੈਬ ਕਰ ਸਕਦੇ ਹੋ ਔਰ ਇੰਨਾ ਕੁ ਮੈਨੂੰ ਇਸ ਮਾਰਕੀਟ ਦਾ ਯਕੀਨ ਹੈ ਕਿ ਇੱਥੇ ਇਦੋਂ ਹੋਰ ਪ੍ਰਾਈਸ ਆ ਜਿਹੜੀ ਉਹ ਡਾਊਨ ਜਾਣ ਦੀ ਸੰਭਾਵਨਾ ਨਹੀਂ ਹੈ 416-970-5005 ਮੇਰਾ ਨੰਬਰ ਹੈ ਸੋ ਸਮਾਂ ਸਾਡਾ ਸਮਾਪਤੀ ਵੱਲ ਹੈ ਔਰ ਇਹਦੇ ਨਾਲ ਨਾਲ ਦੱਸ ਦਈਏ ਕਿ ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਿਹਾ ਔਨਲਾਈਨ ਤੁਸੀਂ ਏਸ਼ੀਅਨ ਫੂਡ ਸੈਂਟਰ 'ਤੇ ਗਰੋਸਰੀ ਕਰ ਲਓ asianfoodcenter.com ਗੁਰਸ਼ਰਨ ਪੌਵੀ ਸਿੱਧੂ ਜੀ ਦਾ ਮੈਂ ਨੰਬਰ ਦੇਣਾ ਚਾਹਾਂਗਾ 647-539-3030 ਗੁਰਸ਼ਰਨ ਪੌਵੀ ਸਿੱਧੂ ਜਿੱਥੇ ਤੁਹਾਨੂੰ ਐਕਸੀਡੈਂਟ ਦੇ ਵਿੱਚ ਮੈਕਸੀਮਮ ਕਲੇਮ ਲੈ ਕੇ ਦੇਣ ਦੀਆਂ ਸੇਵਾਵਾਂ ਦਿੰਦੇ ਨੇ ਉਹਦੇ ਨਾਲ ਨਾਲ ਤੁਹਾਨੂੰ ਹੈਲਪ ਕਰਦੇ ਨੇ CPP ਡਿਸਬਿਲਟੀਜ਼ ਦੇ ਅਤੇ ਡਿਸਬਿਲਟੀ ਕਲੇਮਸ ਦੇ ਲਈ ਵੀ ਤੁਹਾਡੀ ਹੈਲਪ ਕਰਦੇ ਨੇ 647-539-3030 ਇਹਨਾਂ ਨੰਬਰ ਹੈ 647-539-3030 ਦਿਓ ਆ ਗਿਆ ਫਿਰ ਮਿਲਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
मम्मी जी नमस्ते पैसे मिल गए
जी ती रे हाँ हाँ बेटा इस बार सैलरी जल्दी मिल गई क्या
नहीं माँ जूम किए हैं
जूम बोले तो
फास्ट एंड रिलायबल मनी ट्रांसफर अभी डाउनलोड कीजिए जूम मनी ट्रांसफर ऐप फ्रॉम PayPal दैट्स XOOM और अपने मोबाइल से पैसे ट्रांसफर कीजिए बैंक डिपॉजिट्स कैश पिकअप या मोबाइल रिचार्ज
अब इंडिया पैसे भेजिए सिर्फ चंद क्लिक्स के जरिए
जूम अब PayPal सर्विस तेज सहल और सुरक्षित मनी ट्रांसफर
कोविड 19 करके सारा काम ऑनलाइन हो गया ग्रोसरी ऑनलाइन हो गई ट्यूशन ऑनलाइन हो गई और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं
बिल्कुल ठीक सुनिया ते हुन इना दा स्टोर जल्दी ही खुलन वाला है
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो ते स्टोर खुलन ते स्टोर विच आके सेम फर्नीचर देखो अते सेम प्राइस ते लो इना दी कैनेडी लोकेशन 25 मई खुलन जा रही है फॉर कॉन्टैक्ट ईमेल central@sodifurniture.com
सिटी ऑफ ब्रैम्पटन आपसे कुछ कह रहा है. लेट्स कंटिन्यू टू स्टे अपार्ट टू स्टे सेफ. जिन लोगों को आप नहीं जानते हैं उनसे हर वक्त 6 फुट के फासले पर रहें. सोशल गैदरिंग्स जो 5 लोगों से ज्यादा हैं उनको उससे ज्यादा ना बढ़ाएं. ज्यादा मालूमात के लिए कॉल कीजिए ऑन 311 या विजिट कीजिए brampton.ca. इन तमाम एहतियाती तदाबीर को न मानने वालों को सिटी $880 तक फाइन कर सकता है.
कोविड 19 का फैलाव रोकने के लिए हम सब मिलकर बदलाव ला रहे हैं. जैसे कि व्यवसाय और कार्यस्थल फिर से शुरू हो रहे हैं तो हमें सभी को सुरक्षित रखने के लिए अपनी जिम्मेदारी निभाना जारी रखना है. शारीरिक दूरी का पालन करें या यदि शारीरिक दूरी बनाए रखना मुश्किल हो तो चेहरा ढकने वाला कवर पहने और अपने हाथों को अच्छी तरह और बार बार धोएं. अधिक जानकारी के लिए